ਸਤਨਾਮ ਸ਼੍ਰੀ ਵਾਹਿਗੁਰੂ ਜੀਓ, ਸਤਨਾਮ ਸ਼੍ਰੀ ਵਾਹਿਗੁਰੂ। ਰਾਸ ਦੂਸਰੀ ਆਰੰਭ ਹੋ ਰਹੀ ਹੈ, ਦੂਸਰੀ ਰਾਸ ਚੱਲੀ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ ਅਤਿ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥੇ ਦੁਤੀਏ ਰਾਸ ਲਿਖ ਅਤੇ ਵਾਹਿਗੁਰੂ ਜੀ ਇੱਕ ਹਨ, ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਅਥ ਮੈਨੇ ਅਬ ਹੁਣ, ਹਾਂਜੀ ਸ਼੍ਰੀ ਮੈਨੇ ਸ਼੍ਰੋਮਣੀ ਗੁਰਤ ਪ੍ਰਤਾਪ ਗੁਰੂ ਦਾ ਜੀ ਪ੍ਰਤਾਪ ਸੂਰਜ ਵਾਂਗੂ ਪ੍ਰਕਾਸ਼ ਦੇਣ ਵਾਲਾ ਗ੍ਰੰਥ ਹੈ। ਇਸ ਗ੍ਰੰਥ ਦਾ ਦੁਤੀਏ ਰਾਸ, ਦੂਜੀ ਜਿਹੜੀ ਰਾਸ ਹੈ ਉਹ ਲਿਖ ਰਹੇ ਹਨ। ਸ਼੍ਰੀ ਮੈਨੇ ਜੋ ਜਗਤ ਦੇ ਪੂਜਾ ਯੋਗ ਆ, ਸਾਰਾ ਸੰਸਾਰ ਜਿਹਨਾਂ ਦੀ ਪੂਜਾ ਕਰਦਾ ਹੈ। ਸ਼੍ਰੀ ਪਦ ਦੇ ਅਰਥ ਹੋਰ ਵੀ ਬੇਅੰਤ ਹੈਗੇ ਆ, ਪ੍ਰਤਾਪ ਆ, ਦੌਲਤ ਆ, ਸੁੰਦਰਤਾ, ਚਮਕ ਆ, ਪ੍ਰਕਾਸ਼ ਆ, ਖੂਬੀ ਹੈ, ਸ਼ੁਭ ਗੁਣ, ਧਰਮ, ਅਰਥ, ਕਾਮ, ਇਹ ਤਿੰਨੇ ਪਦਾਰਥ, ਮਹਾਨਤਾ, ਪ੍ਰਭਤਾ, ਆਤਮ ਸ਼ਕਤੀ, ਸਮਝ, ਸੋਭਾ, ਜਲਾਲ, ਮਤਲਬ ਇੱਕ ਸਤਿਕਾਰਯੋਗ ਇਹ ਪਦ ਆ। ਜਦੋਂ ਕਿਸੇ ਨੂੰ ਬੁਲਾਇਆ ਜਾਏ ਗੁਰੂ ਘਰ ਵਿੱਚ, ਸ੍ਰੀ ਸਾਹਿਬ ਕਿਰਪਾਨ ਨੂੰ ਵੀ ਦੋਲਦੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਇਹ ਸਤਿਕਾਰ ਦੇ ਸ਼ਬਦ ਹੈ, ਸ਼੍ਰੀ ਗੁਰਦੁਆਰਾ ਬੇਰ ਸਾਹਿਬ ਇਹ ਸਤਿਕਾਰ ਦੇ ਸ਼ਬਦ ਹੈ। ਸੋਭਾ ਯੁਗਤ ਪ੍ਰਸਿੱਧ ਹੈ, ਸਤਿਕਾਰ ਜੋ ਸੰਸਕ੍ਰਿਤ ਧਾਤੂ ਹੈਗਾ, ਸ਼੍ਰੇ ਮੈਨੇ ਸੇਵਾ ਕਰਨੀ, ਇਸ ਤੋਂ ਭਾਵ ਕਿ ਇਹ ਸ਼੍ਰੀ ਜਿਹਨੂੰ ਸਾਰਾ ਸੰਸਾਰ ਪੂਜਦਾ ਹੋਵੇ, ਜਗਤ ਦਾ ਪੂਜਾ ਯੁਗ। ਔਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਕੀ ਫਤਿਹ, ਇਹ ਇਕੱਠੇ ਮੰਗਲ ਵੀ ਕਵੀ ਜੀ ਨੇ ਕੀਤੇ ਹੈ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਇਹ ਲਿਖਿਆ ਵਾਹਿਗੁਰੂ ਫਤਿਹ, ਇਹ ਮੰਗਲ ਕੀਤਾ ਦੋਹਾਂ ਦਾ ਸਾਂਝਾ ਮੰਗਲ, ਅਤੇ ਜਿਹਦੀ ਸਦਾ ਜੈ ਆ, ਜਿਹੜਾ ਸੁਤੇ ਸਿੱਧ ਵਿਘਨਾਂ ਨੂੰ ਨਾਸ ਕਰਨ ਵਾਲਾ ਹੈ, ਜਗਤ ਦੀ ਪੂਜਾ ਯੋਗ ਵਾਹਿਗੁਰੂ ਪਰਮੇਸ਼ਰ ਜੋ, ਉਹਦੀ ਸਦਾ ਜੈ ਜੈਕਾਰ ਆ, ਜਿਹੜਾ ਸਾਰੇ ਵਿਘਨਾਂ ਦਾ ਨਾਸ ਕਰਨ ਵਾਲਾ ਹੈ। ਅਤੇ ਹੁਣ ਅੱਗੇ ਸ਼੍ਰੀ ਗੁਰੂ ਰਾਮਦਾਸ ਜੀ ਵਡਿਆਈ ਕਰਦੇ ਹੈ। ਅੰਸੂ ਪਹਿਲਾ ਹੈ ਮੰਗਲ, ਸ਼੍ਰੀ ਗੁਰੂ ਰਾਮਦਾਸ ਜੀ ਦੀ ਗੁਰਤਾ ਗੱਦੀ ਗੁਰਿਆਈ। ਹੁਣ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਮੰਗਲਾਚਰਨ ਕਰਨਗੇ, ਇਸ਼ਟ ਦੇਵ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮੰਗਲ ਪੂਜਨ ਕਰਦੇ ਹਨ। ਸੋਈਆ ਬੇਦੀ ਬਗੂਖਨ ਬੇਦ ਕਹਿ ਜਾਹੇ ਕੋ, ਬੇਦ ਕਹੇ ਨੇ ਤੀਨ ਪਰਸ਼ੇਦੀ। ਔਰ ਬੇਦੀ, ਬੇਦੀਆਂ ਦੀ ਜਿਹੜੀ ਕੁੱਲ ਹੈ, ਬੇਦੀਆਂ ਦਾ ਜਿਹੜਾ ਵੇਦ ਦਾ ਪੰਡਿਤ ਹੋਵੇ ਉਹਨੂੰ ਬੇਦੀ ਕਹਿੰਦੇ ਆ ਸੰਸਕ੍ਰਿਤ ਵਿੱਚ, ਵੇਦਾਂ ਦਾ ਵਿਦਵਾਨ। ਵਿਭੂਖਣ ਮੈਨੇ ਹੁੰਦਾ ਗਹਿਣਾ, ਕਿਸੇ ਕੁੱਲ ਦੇ ਗਹਿਣੇ ਹੋਣ ਦਾ ਭਾਵ ਕੀ ਹੈ, ਉਸ ਕੁੱਲ ਦੇ ਵਿੱਚ ਬਹੁਤ ਵੱਡਾ ਸ਼੍ਰੋਮਣੀ ਹੋਵੇ, ਉਹਦੇ ਹੋਣ ਨਾਲ ਉਹ ਜਿਹੜੀ ਕੁੱਲ ਆ, ਬੰਸ ਆ, ਉਹਦੀ ਸੋਭਾ ਹੋ ਜਾਂਦੀ ਹੈ। ਸੰਸਕ੍ਰਿਤ 'ਚ ਵਿਭੂਖਣ ਵੀ ਕਹਿੰਦੇ ਆ, ਗਹਿਣਾ ਕਹਿ ਦਿਓ, ਵਿਭੂਖਣ ਕਹਿ ਦਿਓ, ਇਹ ਕੋਈ ਗੱਲ ਹੈ। ਬੇਦੀ ਵਿਭੂਖਣ ਬੇਦ ਕਹਿ ਜਾਹੇ ਕੋ, ਬੇਦ ਕਹਿ ਨੇ ਤੀਨ ਪਰਸ਼ੇਦੀ। ਇਸ ਵਾਸਤੇ ਵੇਦ ਸਨਾਤਨੀ ਮਤ ਦੇ ਜਿਹੜੇ ਚਾਰ ਪੁਸਤਕ ਹੈਗੇ ਆ, ਰਿਗ ਗਿਆ, ਜੁਜਰਿਆ, ਸ਼ਾਮ ਅਤੇ ਅਥਰਵ ਆ। ਪਰਸ਼ੇਦੀ ਤਾਂ ਮਤਲਬ ਹੁੰਦਾ ਕੱਟੇ ਜਾਣਾ, ਨੇ ਤੀਨ ਪਰਸ਼ੇਦੀ, ਜਿਹਨਾਂ ਦੇ ਸਰੂਪ ਨੂੰ ਤਿੰਨ ਕਿਹੜੇ ਹੋਏ, ਦੇਸ਼, ਕਾਲ, ਵਸਤੂ, ਪਰਸ਼ੇਦ ਕੱਟਦਾ ਨਹੀਂ, ਵੰਡਦਾ ਨਹੀਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਾ, ਜਿਨ੍ਹਾਂ ਦਾ ਜੋ ਆਪਣਾ ਨਿੱਜ ਸਰੂਪ ਹੈ, ਤਿੰਨਾਂ ਦੇਸ਼, ਕਾਲ ਅਤੇ ਵਸਤੂ, ਨਵੇਂ ਇਤਿਹਾਦਿਕ ਕਾਲ ਤੋਂ ਨਹੀਂ ਬਣਿਆ, ਨਾ ਤਿੰਨਾਂ ਦਾ ਉਹ ਮੁਹਤਾਜ ਹੀ ਹੈ। ਜਿੰਨੇ ਜੀਵ ਆ ਸਭ ਦੇਸ਼, ਕਾਲ, ਹਾਂਜੀ ਵਸਤੂ ਭਾਵ ਨਿਮਿਤ 'ਚ ਵਰਤਦੇ ਆ, ਕਾਲ ਦੀਆਂ ਤਿੰਨ ਵੰਡਾਂ, ਭੂਤ, ਵਿਖਤ, ਵਰਤਮਾਨ ਵਿੱਚ ਹੈ, ਪਰ ਉਹ ਪਰਮੇਸ਼ਰ ਇਹਨਾਂ ਤੋਂ ਸੁਤੰਤਰ ਹੈ। ਇਸ ਵਾਸਤੇ ਸਦਾ ਜਗਦੀ ਜੋਤ ਹੈ, ਉਹਦਾ ਇੱਕ ਸਰੂਪ ਆ, ਔਰ ਪਰਛੇਦਣਾ ਉਹਨੂੰ ਕੱਟਿਆ ਨਹੀਂ ਜਾ ਸਕਦਾ, ਛੇਦੀ ਨਾਲ ਹੁੰਦਾ ਕੱਟਣਾ। ਇਸ ਕਰਕੇ ਜੋ ਐਸੇ ਸਤਿਗੁਰੂ ਜੀ ਹਨ, ਭਾਵ ਕੀ ਹੈ, ਇਹਦੇ ਦੱਸਦੇ ਆ वेद जिन्हों तिना प्रशेदा तो रहत कह रहा ऐसा जो अकाल पुरख ज्योति स्वरूप है बेदियां दी कुल दे पूछण जाणो भाव श्री गुरु नानक देव जी महाराज बेदियां दी कुल दे पूछण गहना रूप जाण के ये भी समझ लो विचार लो जिन्हां दे संबंध विच बेदे कह रहा कि ओ देश काल वस्तु ना प्रशेद कटे नहीं जाते बंडे नहीं जाते हैं ऐसे सतगुरु जी हैं बेदी विभूखण वेदक है जहाँ कोई वेदक है इन्हें तीन प्रशेदी ये तिना दे बंडा तो रहत है शेदी कुचालक चीलन की कल नाम जपाए कुरीतन खेती हूँ अगे दस रहे कल नाम हुंदा कल युग का कुचीलन में हुंदा कुचील मैला जड़ा आचरण का मैला जिहदा आहार बिहार ते जड़ा पहरावा आचरण मैले हुण कुचैल चैल नाम कपड़िया का मैले कपड़िया वाला भाव जिहदा शरीर करके मैला जी भैड़े आचरण वाला है कल कल युग कुरीति जड़िया खोटिया रीतियां हैं खोटिया चाल भैड़िया रसम खेदी मैंने और दूर कीतियां हैं हटा दतिया डरा के नसा दतिया संस्कृत विच खिद खिद मैंने हुंदा नठाणा खेद नम दुख दा खेदी नम दुखी दा आप प्रसन्न होवे कदी खुश ना होवे हाँ जी संस्कृत खिद मैंने दुखी होना अखेद ना दुखी होना हाँ जी और प्रसन्नता च रहना और सुख सुख होना और खिद दुखी होना फिर अचोतक उच्चे करने वाला उद्यत संस्कृत चढ़ना अखेद अतो अचोतक मैंने सुखदाता और अभेदी जो टुट ना सके खंड खंड टुकड़ा टुकड़ा ना हो सके हाँ जी एकत्वता एकताले भाव वाला स्वरूप वोदा अभेद स्वरूप भेदी लुकी हुई गल दे भेद नूं जानण वाला ज्ञानवान कैवल मुक्ति सदा दी मुक्ति जिहड़ी है कैवल पूरी पूरी मुक्ति इस शब्द विच योग दर्शन विशेष करके अपने हाँ जी जिहड़ा उन्हां दा आदर्श है उहदे लई इह शब्द जिहड़ा कैवल वरत्या इत्थे मुराद मुक्ति तो लैणा प्रणाम नाम मत्था टेकना जां नमस्कारन निवेदी अर्पण करना भेटा चढ़ाना निवेदन निवेदन भगती भी मनी है जड़ी है गुरु नूं कोई चीज़ अर्पणी कोई भेट करनी ऐसा सारा हैगा हुण अगे दसदे आ कि ऐसा जो परमेश्वर है कहिंदे जिन्हां ने संसार विच आ के जिहड़ियां कुचीलां सियां हाँ जी कुछ चालां भैटियां खोटियां चालां फलाईयां सियां उन्हां नूं सतगुरु सच्चे पातशाह ने तोड़ दिता करीतियां नूं भन के कलयुग दे अंदर जिहड़ा परमेश्वर दा नां सी इहनूं जपाया छेदी कुचाल कुचीलन की कल नाम जपाए करीत करीतन खेदी कुचालां नूं कुचीलपणे नूं छेद दिता कट दिता कलयुग नाम जपा के जिहड़ियां हाँ जी करीति करीत ना खेदी करीतियां दा जड़ा खेद सी वो नहीं होन दिता हाँ जी करीत जड़ियां खोटियां चालां सियां वो दूर कर दितियां खेदी ना होता खेद अदो तक दे उपदेश जो रूप भेदी ये सतगुर सचे पातशाह जी ने इत्थे आ के जड़े आप तां दुखी नहीं हुंदे सगों ऐसा है जड़ा अगाध हाँ जी महान सुख स्वरूप वाले आ जिज्ञासुआं परमात्मा च अभेदता अभेद होने का उपदेश दे के उन्हां उत्ते सुख दे हाँ जी अदोत उदय करन वाले आ ऐसे हन धन श्री गुरु नानक देव जी अदोतक दे उपदेश जो रूप अभेदी उपदेश दे के उस रूप च अभेद कर देंदे हन भेदी बनावत कैवल के गुर नानक पाए प्रणाम निवेदी फिर अगे कवि जी दस रहे हैं कि जिज्ञासुआं नूं मुक्ति दा भेद देण वाले वी मुक्ति किवें प्राप्त करनी ते जिज्ञासु भेद जाण वाले बना दिंदे आ। ऐसे धन श्री गुरु नानक देव महाराज चरणा ते कवि जी कहिंदे मेरी प्रणाम है निवेदित होवे, मैं उन्हां नूं नमस्कार करदा हाँ। वेद जिहड़ा तिन्नां परिषदां तों रहित कह रहा वो अकाल पुरख जोत सरूप है। बेदियां दी कुल दे भूखण जाण लो श्री गुरु नानक देव जी नूं। वेद जिहड़े प्रतिपादक कथन करन वाले अकाल पुरख कहिंदे बेदी श्रोमणी धन श्री गुरु नानक देव जी महाराज हन। और फिर तुक की है कुरीत निखेधी, ये पाठ करके जे अर्थ बनाईए फिर कुरीतियां नूं निषेधण वाले खंडन करन वाले। फिर जिन्हां ने अभेद रूप निरंकार दा अखेद हाँ जी अदोतक अदोत कहने मुख नूं सुख नूं सुख नूं जिहड़े महान सुख है उन्हां नूं उदय करन वाले प्रगट करन वाले ऐसा उपदेश दिता जिन्हों धारण वाले जिहड़े जीव है कहिंदे हुण दुखी नहीं हुंदे। देख लो ऐसे सिंह पैदा करते बंद बंद कट्टे गए आ रहे फिर गए खोपड़ियां लह गई जबूरा ना मास नोचे गए फिर भी दुख नहीं मनिया। फिर अगला अर्थ करते धन गुरु नानक देव जी गुरु नानक पाए प्रणामन बेदी। फिर कहिंदे बेदी श्री गुरु नानक दे पाए चरणा ते प्रणामन कहिंदे साडी नमस्कार है। भेदी बनावत कैवल के गुरु नानक पाए प्रणामन बेदी, ये भी पाठ है। जां विशेष करके श्री गुरु नानक देव जी महाराज चरणा च प्रणाम है नवेदी मैंने अर्पण करना, यह भी है प्रणामन बेदी। जे करिए बेदियां दी कुल नूं प्रणाम है। हुण धन श्री गुरदेव अंगद देव जी महाराज का मंगल करते हैं। कवित अंजन ते हीन श्री निरंजन प्रवीण प्रभु भंजन पखंड पाप और गंजन आनंद कर। अंजन नाम हुंदा अखां च पाउण वाला जिहड़ा कजल हुंदा जां सुरम हाँ जी, क्योंकि अखां दे उते माया दा अविद्या दा पड़दा है ना ज्ञानता दा ते ज्ञान रूपी सुरमा पाउंदे। अंजन ते हीन श्री निरंजन प्रवीण प्रभु भंजन पखंड पाप गंजन आनंद कर। फिर हुण इत्थे कवि जी दसदे ऐ अंजन ते हीन जिहड़े माया तों अतीत निरलेप अमाए निरंजन मोह तो रहत है निरंजन हाँ जी माया रूपी अंजन कालख तो रहत है। और संस्कृत विच नीवें ने नहीं यानी अरंजन जिन्हां च मोह जिहदे च मोह नहीं है मोह तो रहत है अविद्या तो रहत है निर नहीं अंजन अविद्या जिन्हां दे विच। और खुश करन विच सारिआं नूं नीवें ने विशेष करके अरंजन मैंने खुश करन वाले आ। अंजन नाम सुरमा जां कज जिहड़ा कजल वगैरह हुंदा आ इस वजह जिहड़े माया तों अतीत आ मोह तों रहत आ बड़े सियाणे आ श्री बड़े सोभा दे संयोगत परमेशर जी हन जिहड़े पखंडां नूं भन्नण तोड़न वाले पापां नूं नाश करन विच आनंद हुंदे आ। गंजन पापां दे गंजन जिहड़े ढेर आ आनंद कर इन्हां नूं दूर करके गंजन विच नाश करके आनंद करदे आ ते पखंडां नूं भंजन नाश करदे आ। अंजन ते हीन कालख तों निरंजन शुद्ध सरूपी प्रवीण बड़े सियाणे ऐसे श्री गुरु अंगद देव जी महाराज हन। गंजन दीनों ज्ञान अंजन सो मंजन को मोह मल रंजन को जन भगत भगत बुलंद कर। हुण दूसरी पंक्ति च दस रहे हन। फिर अगे कहिंदे हन कि मंजन को मंजन हुंदा मांजण कहिंदे ना दंदां दा मंजन दंदां नूं मांजणा साफ करन लई इस तरह मंजन मंजन जे करिए फिर शनान दा वाचक बन जांदा मंजन ना मांजण दा भांडे मांजण साफ करन लई दूर करन वास्ते। संस्कृत च मार्जन अर्थ हुंदा साफ करना धातु जिहड़ा है मिर्च मिर्च मैंने मांजणा बुलंद मैंने उच्चियां करके भाव की होर तरीकों नालों इहनूं विशेषता दित्ती है। फारसी च हुंदा बुलंद उच्चा बुलंदी ते उच्ची जगह ते इस कर कहिंदे हन दीनों ज्ञान अंजन सो मंजन को मोह मल ज्ञान रूपी अंजन देख के मंजन मैंने मांज दिता ਸ਼ੁੱਧ ਕਰਦਾ। ਮੋਹ ਨੂੰ ਮਲ ਕੇ ਦੂਰ ਕਰਕੇ ਰੰਜਨ ਕੋ ਜਨ, ਜਿਨ੍ਹਾਂ ਨੂੰ ਰੰਜਨ ਬੜੀ ਖੁਸ਼ੀ ਦਿੱਤੀ, ਜਗ ਭਗਤ ਬੁਲੰਦ ਕਰ, ਸੰਸਾਰ 'ਚ ਭਗਤੀ ਦੇ ਕੇ ਉਹਨਾਂ ਨੂੰ ਬੁਲੰਦ ਉੱਚੇ ਕਰ ਦਿੱਤਾ। ਰਵਿਦਾਸ ਵਰਗੇ ਭਾਵੇਂ ਨਿਊਨ ਜਾਤੀਆਂ ਜੰਮੇ ਸੀ, ਭਗਤੀ ਦੇ ਪ੍ਰਤਾਪ ਨਾਲ ਉੱਚੇ ਹੋ ਗਏ, ਉੱਚੇ ਕਰਤਾ, ਉਹਨਾਂ ਨੂੰ ਭਗਤੀ ਨੂੰ ਵਿਸ਼ੇਸ਼ਤਾ ਦੇ ਦਿੱਤੀ। ਫੇਰੂ ਆਨੰਦ ਅੰਗਦ ਸੋ ਛੰਦ ਸ਼੍ਰੀ ਗੋਬਿੰਦ ਹੈ, ਮਨਿੰਦ ਚੰਦ ਬਿੰਦ ਜਸ ਦਾਸ ਨੂੰ ਮੁਕੰਦ ਕਰ। ਹੁਣ ਬਾਬਾ ਫੇਰੂ ਮੱਲ ਜੀ ਦੇ ਨੰਦ ਮੈਨੇ ਸਪੁੱਤਰ, ਭਾਵ ਕੌਣ? ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਮੱਤੇ ਦੀ ਸਰਾਂ ਜਿੱਥੇ ਮਹਾਰਾਜ ਦਾ ਅਵਤਰਨ ਹੋਇਆ ਮੁਕਤਸਰ ਦੇ ਨੇੜੇ, ਸਤਿਗੁਰੂ ਦੇ ਸਤਿਕਾਰਯੋਗ ਪਿਤਾ ਜੀ ਸੁਛੰਦ। ਹਾਂਜੀ, ਸੁਛੰਦ ਹੁੰਦਾ ਸੁਤੰਤਰ, ਜਿਹਦੇ ਸਿਰ 'ਤੇ ਕਿਸੇ ਹੋਰ ਦਾ ਅੰਕ ਸੁਣਾ ਹੋਵੇ, ਜਿਹੜਾ ਆਪਣੇ ਆਪ ਵਿੱਚ ਪਰਿਪੂਰਨ ਹੋਵੇ ਔਰ ਸਵੱਛਨ। ਹਾਂਜੀ, ਔਰ ਇਸ ਵਾਸਤੇ ਕਹਿੰਦੇ ਬੜਾ ਸ਼ੁੱਧ ਸਰੂਪ। ਹਾਂਜੀ, ਅਤੇ ਇਸ ਵਾਸਤੇ ਬਿੰਦ ਮੈਨੇ ਜਿਹੜਾ ਬਿਦਤ ਸਾਰੇ ਪ੍ਰਗਟ ਆਪਣੇ ਆਪ ਜਾਣਿਆ ਜਾ ਰਿਹਾ ਹੈ। ਸੰਸਕ੍ਰਿਤ ਧਾਤੂ ਦਾ ਬਿਦ ਮੈਨੇ ਜਾਣਨਾ, ਇਸ ਵਾਸਤੇ ਜਿਹੜੇ ਬਾਬਾ ਫੇਰੂ ਮੱਲ ਜੀ ਦੇ ਨੰਦ ਸਪੁੱਤਰ, ਧੰਨ ਸ਼੍ਰੀ ਗੁਰੂ ਅੰਗਦ ਸੁਛੰਦ, ਬੜੇ ਸੁਤੰਤਰ ਸ਼੍ਰੀ ਸ਼੍ਰੋਮਣੀ ਗੋਬਿੰਦ, ਗੋ ਇੰਦਰੀ ਨੂੰ ਬਿੰਦ ਜਾਣਨ ਵਾਲੇ, ਮਨਿੰਦ ਚੰਦ, ਚੰਦ ਦੇ ਵਾਂਗੂ ਬਿੰਦ। ਹਾਂਜੀ, ਜਸ ਦਸ ਨੂੰ ਮੁਕੰਦ ਕਰ, ਉਹਨਾਂ ਦਾ ਜਿਹੜਾ ਆਪਣੇ ਜਸ ਹੈ ਉਹ ਚੰਦਰਮਾ ਦੇ ਸਮਾਨ ਪ੍ਰਕਾਸ਼ ਰੂਪ ਹੈ। ਹਾਂਜੀ, ਜਸ ਉਹਨਾਂ ਦਾ ਜਸ ਜਿਹੜਾ ਚੰਦਰਮਾ ਦੀ ਨਿਆਈ ਐਸਾ ਹੈ ਜਸ। ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ, ਔਰ ਬਿੰਦ ਮੈਨੇ ਜਿਹੜਾ ਬਿਦਤ ਸਾਰੇ ਪ੍ਰਗਟ ਜਾਣਿਆ ਜਾਂਦਾ ਹੈ, ਦਸ ਨੂੰ ਮੁਕੰਦ ਕਰ, ਅਤੇ ਦਸਾਂ ਨੂੰ ਮੁਕੰਦ ਮੈਨੇ ਮੁਕਤੀ ਦਾਤਾ ਹਨ, ਮੁਕਤੀ ਦੇਣ ਵਾਲੇ ਹਨ, ਮੁਕਤ ਕਰ ਦਿੰਦੇ ਹਨ। ਪਾਦਿਆਰ ਬਿੰਦ ਮਕਰੰਦ ਕੋ ਮਨਿੰਦ ਮਨ, ਬਿਘਨ ਨਕੰਦ ਕਰੋ ਬੰਦਨਾ ਦੋ ਬੰਦ ਕਰ। ਹੁਣ ਕਵੀ ਜੀ ਕਹਿ ਰਹੇ ਹਨ ਕਿ ਪਾਦਾਰ ਬਿੰਦ ਉਹਨਾਂ ਦੇ ਚਰਨ ਕਮਲ ਜਿਹੜੇ ਹੈ, ਅਰਵਿੰਦ ਅਰਵਿੰਦ ਮੈਨੇ ਕਬਲ, ਪਦ ਮੈਨੇ ਚਰਨ, ਮਕਰੰਦ ਕੋ ਮਨਿੰਦ ਮਨ, ਇਹ ਮਕਰੰਦ ਉਹ ਰਸ ਜਾਂ ਮਿਠਾਸ ਹੈ ਜਿਹੜੀ ਫੁੱਲਾਂ ਦੀਆਂ ਮਦੀਨ ਤੁਰੀਆਂ ਵਿੱਚ ਹੁੰਦੀ ਹੈ, ਉਹ ਆਤਮ ਰਸ ਜਿਹਦੇ ਜਿਗਿਆਸੂ ਲਵਾਇਮਾਨ ਹੁੰਦੇ ਆ, ਉਹ ਜਿਹੜੇ ਭੋਰੇ ਆ ਨਾ, ਉਹ ਜਿਹੜਾ ਫੁੱਲਾਂ ਦਾ ਰਸ ਆ ਉਹਦੇ 'ਤੇ ਲਵਾਇਮਾਨ ਹੁੰਦੇ ਆ, ਅਤੇ ਇੱਧਰ ਜਿਗਿਆਸੂ ਰੂਪੀ ਭੋਰੇ ਆਤਮ ਰਸ, ਇਹਤੇ ਜਿਗਿਆਸੂ ਜਿਹੜੇ ਲਵਾਇਮਾਨ ਹੁੰਦੇ ਆ। ਹਾਂਜੀ, ਕਿਉਂਕਿ ਗੁਰੂ ਮਹਾਰਾਜ ਦੇ ਚਰਨਾਂ ਦੀ ਪ੍ਰੀਤੀ ਰੂਪੀ ਜਿਹੜਾ ਰਸ ਉਹ 'ਤੇ ਲਵਾਇਮਾਨ ਹੁੰਦੇ ਆ। ਅਤੇ ਪਦ ਅਰਵਿੰਦ ਮਕਰੰਦ ਕੋ ਮਨਿੰਦ ਮਨ, ਬਿਘਨ ਕੰਧ ਕਰੋ ਬੰਦਨਾ ਦੋ ਬੰਦ ਕਰ। ਅੱਗੇ ਕਵੀ ਜੀ ਕਹਿੰਦੇ ਕਿ ਮਲਿੰਦ ਮੈਨੇ ਭੌਰਾ ਕਰ ਮੈਨੇ ਹੱਥ, ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਇਹ ਜਿਹੜਾ ਜਸ ਕੈਸਾ, ਜਿਹੜੇ ਬਾਬਾ ਫੇਰੂ ਜਿਹਦੇ ਸਪੁੱਤਰ ਗੁਰੂ ਅੰਗਦ ਪੂਰਨ ਹੈ, ਗੋਬਿੰਦ ਸਰੂਪ ਹੈ, ਜਿਨ੍ਹਾਂ ਦਾ ਜਸ ਦਸ ਨੂੰ ਮੁਕਤੀ ਦੇਣਾ ਚੰਦਰਮਾ ਨੂੰ ਪ੍ਰਗਟ ਆ, ਆਪਣੇ ਮਨ ਨੂੰ ਕਹਿੰਦੇ ਉਹਨਾਂ ਦੇ ਜਿਹੜੇ ਬਿਘਨਾਂ ਨੂੰ ਨਾਸ ਕਰਨ ਵਾਲੇ ਦੂਰ ਕਰਨ ਵਾਲੇ ਆ, ਚਰਨ ਕਮਲਾਂ ਦੇ ਮਕਰੰਦ ਐਸਾ ਜਿਹੜਾ ਰਸ ਉਹਦਾ ਭੌਰਾ ਬਣਾ ਕੇ। ਕਵੀ ਜੀ ਕਹਿੰਦੇ ਮੈਂ ਦੋਏ ਹੱਥ ਜੋੜ ਕੇ ਬੰਦਨਾ ਮੈਨੇ ਨਮਸਕਾਰ ਕਰਦਾ, ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਨੂੰ ਨਮਸਕਾਰ ਕਰਦਾ ਹਾਂ, ਕਿਉਂਕਿ ਮੈਂ ਤੋ ਅਤੀਤ ਹੈ, ਦਾਸਾਂ ਨੂੰ ਖੁਸ਼ ਕਰਨ ਵਾਲੇ ਆ, ਔਰ ਜਿਹੜੀ ਸਿਆਣਪ ਹੈ ਉਹਦੇ ਮਾਲਕ ਹੈ, ਪਖੰਡਾਂ ਨੂੰ ਭੰਨਣ ਵਾਲੇ, ਪਾਪਾਂ ਨੂੰ ਤੋੜਨ ਵਾਲੇ, ਆਨੰਦ ਦੇਣ ਵਾਲੇ, ਮੋਹ ਤੋਂ ਅਤੀਤ ਆ, ਪਖੰਡਾਂ ਦਾ ਨਾਸ ਕਰਨ ਸਮਰੱਥ ਹੈ, ਦਾਸਾਂ ਦੀ ਬੁੱਧੀ ਰੂਪੀ ਨੇਤਰਾਂ ਦੀ ਜਿਹੜੀ ਵਿੱਦਿਆ ਰੂਪੀ ਮੈਲ ਆ ਉਹ ਦੂਰ ਕਰਨ ਲਈ ਗਿਆਨ ਦਾ ਸੁਰਮਾ ਦਿੰਦੇ। ਹਾਂਜੀ, ਪਰ ਫੋਕੇ ਗਿਆਨ ਵਿੱਚ ਰਸ ਨਹੀਂ, ਪ੍ਰੇਮ 'ਚ ਰਸ ਹੈ, ਭਗਤੀ ਨੂੰ ਵਿਸ਼ੇਸ਼ਤਾ ਦੇ ਕੇ ਕਵੀ ਜੀ ਨੇ ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਜੀ ਨੂੰ ਭਗਤੀ ਨਾਲ ਸਨਿਗਧ ਗਿਆਨ ਦੇ ਦਾਤੇ ਦੱਸਿਆ। ਭਗਤ ਗਿਆਨ ਪ੍ਰਾਪਤ ਸਿੱਖ ਜਿਹੜੇ ਆ ਉਹ ਆਨੰਦ ਨੂੰ ਪ੍ਰਾਪਤ ਹੋ ਜਾਂਦੇ ਆ, ਅਤੇ ਗਿਆਨ ਵੀ ਸਫਲ ਗਿਆਨ ਹੋਵੇ, ਐਵੇਂ ਅਧੂਰਾ ਗਿਆਨ ਨਹੀਂ, ਸਫਲ ਗਿਆਨ ਫਲ ਦੇ ਸਹਿਤ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨਿਰੰਕਾਰ ਨਾਲ ਭੇਦਤਾ ਜਣਾ ਕੇ ਕਵੀ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਜੀ ਦੀ ਮਹਿਮਾ ਕਰਦੇ ਅਤੇ ਫਿਰ ਨਮਸਕਾਰ ਕਰਦੇ ਹਨ। ਹੁਣ ਇਸ਼ਟ ਦੇਵ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਮੰਗਲਾ ਚਰਨ ਕਰਨਗੇ। ਸੋਰਠਾ ਅਮਰ ਕਰੇ ਜਗ ਮਾਹੇ ਨਿਤ ਸਹਿਤਾ ਲੈ ਅਮਰ, ਅਮਰ ਕਰੇ ਜਨ ਜਾਹੇ ਅਮਰ ਨਾਮ ਦੇ ਗੁਰ ਅਮਰ। ਅਮਰ ਨਾਮ ਹੁਕਮ ਦਾ ਵੀ ਹੁੰਦਾ ਆ ਫਾਰਸੀ 'ਚ, ਅਮਰ ਜਿਹੜਾ ਮਰਨ ਵਿੱਚ ਨਾ ਆਵੇ। ਸੋ ਜਿਹੜੇ ਦਿਓਤੇ ਅਮਰ ਮਰਨ ਤੋਂ ਰਹਿਤ, ਦੇਵਤਿਆਂ ਨੂੰ ਮਰਨ ਤੋਂ ਰਹਿਤ ਸਮਝਦੇ ਆ, ਮਰਦੇ ਤਾਂ ਹੈ ਪਰ ਉਮਰ ਲੰਮੀ ਕਰਕੇ ਅਮਰ ਕਹਿੰਦੇ, ਜਨਮ ਮਰਨ ਘੱਟਦਾ ਔਰ ਸਦਾ ਵਾਸਤੇ ਜੀਵਨ ਦਿੱਤਾ। ਅਮਰ ਕਦੇ ਨਾ ਮਰਨ ਵਾਲਾ, ਸਦਾ ਸਥਿਰ ਰਹਿਣ ਵਾਲਾ, ਸੰਸਕ੍ਰਿਤ 'ਚ ਅਮਰ। ਅਮਰ ਤੋਂ ਮਤਲਬ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਇਸ ਕਰਕੇ ਕਵੀ ਜੀ ਮਹਾਰਾਜ ਕਹਿੰਦੇ ਦੂਜੀ ਤੁਕ ਦੇ ਵਿੱਚ ਅਰਥ, ਹਾਂਜੀ, ਪਹਿਲਾਂ ਲਾਇਆ ਜਾਏਗਾ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਦਾ ਕਹਿੰਦੇ ਸਥਿਰ ਰਹਿਣ ਵਾਲਾ ਪਰਮੇਸ਼ਰ ਦਾ ਨਾਮ ਦੇ ਕੇ ਆਪਣੇ ਜਿਹੜੇ ਜਨ, ਹਾਂਜੀ, ਉਹਨਾਂ ਨੂੰ ਸਦਾ ਜਿੰਦੇ ਕਰਤਾ, ਜੀਵਨ ਮੁਕਤੀ ਦਿੱਤੀ ਸੇਵਕਾਂ ਨੂੰ। ਐਸੇ ਜਿਹੜੇ ਸਤਿਗੁਰੂ ਜੀ ਸੰਸਾਰ ਵਿੱਚ ਹੁਕਮ ਕਰਦੇ ਆ, ਕਿਉਂਕਿ ਸੰਸਾਰ ਦੇ ਵਿੱਚ ਦਿਓਤੇ ਜਿਹੜੇ ਨਿੱਤ ਉਹਨਾਂ ਤੋਂ ਸਹਾਇਤਾ ਲੈਂਦੇ, ਦੇਵਤੇ ਵੀ ਉਹਨਾਂ ਤੋਂ ਸਹਾਇਤਾ ਲਾ ਕੇ ਅੱਗੇ ਕੁਝ ਕਰਦੇ ਆ। ਅਮਰ ਕਰਾਂ ਜਗ ਮਾਹੇ ਨਿੱਤ ਸਹਾਇਤਾ ਲੈ ਅਮਰ, ਸਦਾ ਵਾਸਤੇ ਅਮਰ ਕਰ ਦਿੰਦੇ ਪ੍ਰੇਮੀਆਂ ਨੂੰ। ਅਮਰ ਜਿਹੜੇ ਦੇਵਤੇ ਉਹਨਾਂ ਨੂੰ ਸਹਾਇਤਾ ਲੈਂਦੇ। ਅਮਰ ਕਰੇ ਜਨ ਜਾਹੇ ਅਮਰ ਨਾਮ ਦੇ ਗੁਰ ਅਮਰ, ਗੁਰ ਅਮਰ ਕਹਿੰਦੇ ਅਮਰ ਕਰ ਦਿੰਦੇ ਜਨਾਂ ਨੂੰ, ਹਾਂਜੀ, ਧੰਨ ਗੁਰੂ ਅਮਰਦਾਸ ਜੀ ਅਮਰ ਨਾ ਖਤਮ ਹੋਲਾ ਨਾਮ ਦੇ ਕੇ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਇਸ ਵਾਸਤੇ ਕਿਉਂਕਿ ਅਮਰ ਪਦ ਦੇ ਇੱਥੇ ਪੰਜ ਤਰ੍ਹਾਂ ਦੇ ਭਾਵ ਲੈ ਸੰਸਾਰ 'ਚ ਹੁਕਮ ਕਰਦੇ ਆ, ਔਰ ਇਹ ਆਖ ਕੇ ਦਿਓਤੇ ਸਹਾਇਤਾ ਮੰਗਦੇ ਆ। ਫਿਰ ਕਿਹਾ, ਇਹਦੇ 'ਚ ਇਸ਼ਾਰਾ ਰੱਖਿਆ ਕਿ ਉਹ ਸੰਸਾਰ ਉੱਤੇ ਸਹਾਇਤਾ ਮੰਗਦੇ ਆ, ਤੋਹਾਂ ਲੋਕਾਂ ਵਿੱਚ, ਹਾਂਜੀ, ਹੁਕਮਰਾਨ ਦਾਤਾਂ ਨੂੰ ਦੇਣ ਵਾਲੇ ਆ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਹੁਣ ਇਸ਼ਟ ਦੇਵ ਧੰਨ ਸ਼੍ਰੀ ਰਾਮਦਾਸ ਜੀ ਮਹਾਰਾਜ ਜੀ ਦਾ ਮੰਗਲਾ ਚਰਨ ਕਰਨਗੇ। ਚਿੱਤਰਪਦਾ ਛੰਦ। ਰਾਮ ਸੁਦਾਸ ਗੁਰੂ ਸੁਖ ਰਾਸ ਹਰੇ, ਜਮ ਤਰਾਸ ਰਿਦਾ ਨਿਸ਼ਕਾਮ। ਫੇ ਜਮ ਤਰਾਸ, ਤਰਾਸ ਨਾਮ ਡਰ ਦਾ, ਜਮ ਦਾ ਜਿਹੜਾ ਡਰ ਕੀ ਹੈ, ਮੌਤ ਦਾ ਭੈ। ਨਿਸ਼ਕਾਮ ਕਾਮਨਾ ਤੁਰਤ, ਅਚਾ ਇੱਛਾ ਤੁਰਤ ਬਿਲੋੜੇ, ਕੋਈ ਲੋੜ ਨਹੀਂ, ਆਪਣੇ ਆਪ ਤ੍ਰਿਪਤ ਸੰਤੁਸ਼ਟ ਆ, ਹਾਂਜੀ। ਅਤੇ ਸੰਸਕ੍ਰਿਤ ਵਿੱਚ ਫੇ, ਹਾਂਜੀ, ਨਿਖਾਮ, ਹਾਂਜੀ, ਨਿਸ਼ਕਾਮ ਵਿਰੋਧ ਬੈਰ ਭਾਵ ਤੋਂ ਜਿਹੜੇ ਰਹਿੰਦੇ ਆ, ਵਿਰੋਧ ਅਨੁਰੋਧ ਜਿੱਥੇ ਬੈਰ ਦੀ ਰੋਕ ਆ, ਅਨੁਰੋਧ ਮੈਨੂੰ ਰੋਕਣਾ, ਬੈਰ ਦਾ ਭਾਵ ਆ। ਗੁਰੂ ਰਾਮਦਾਸ ਗੁਰੂ ਸੁਖ ਰਾਸ ਹਰੇ, ਜਮ ਤਰਾਸ ਰਿਹਾ ਤਾਂ ਨਿਸ਼ਕਾਮ। ਕਹਿੰਦੇ ਜਿਹੜੇ ਜਨ, ਜਿਹੜੇ ਸੇਵਕ ਨਿਸ਼ਕਾਮ ਕਾਮਨਾ ਤੁਰਿਆ ਅਤੇ ਹਿਰਦੇ ਨਾ ਗੁਰੂ ਮਹਾਰਾਜ ਸ਼ਰਨ ਪੈਂਦੇ ਆ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਵਾਸਤੇ ਇੱਥੇ ਸੁੱਖਾਂ ਦੀ ਖਾਣ ਆ, ਔਰ ਉਹਨਾਂ ਦਾ ਜਮਾਂ ਦਾ ਜਿਹੜਾ ਤਰਾਸ ਡਰ ਆ ਉਹ ਦੂਰ ਕਰ ਦਿੰਦੇ ਆ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਐਸੇ ਦੇਖੋ ਜਿਹੜੇ ਜਾ ਕੇ ਮਹਾਰਾਜ ਦੇ ਇਸ਼ਨਾਨ ਕਰਦੇ, ਦੁੱਖ ਦੂਰ ਕਰਦੇ, ਸੁੱਖ ਦਿੰਦੇ, ਹਾਂਜੀ, ਬ੍ਰਹਮ ਗਿਆਨ ਮੁਕਤੀ ਸਭ ਦਾਤਾਂ ਵੰਡਦੇ, ਜਿਨ੍ਹਾਂ ਦਾ ਹਿਰਦਾ ਨਿਸ਼ਕਾਮ ਕਾਮਨਾ ਕ੍ਰੋਧ ਵਿਰੋਧ ਅਨੁਰੋਧ ਸਦਾ ਸੁਧ ਬੋਧ ਸਰੂਪ ਨਿਕਾਮ, ਨਾ ਉੱਥੇ ਕੋਈ ਕਾਮਨਾ ਬਾਸ਼ਨਾ ਨਾ ਕ੍ਰੋਧ ਆ, ਵਿਰੋਧ ਨਿਰੋਧ, ਹਾਂਜੀ। ਫਿਰ ਕਹਿੰਦੇ ਵਿਰੋਧ ਨੂੰ ਜਿੱਥੇ ਬੈਰ ਦੀ ਰੋਕ ਹੈ, ਬੈਰ ਦਾ ਅਭਾਵ ਆ, ਬੋਧ ਬੁੱਧੀ ਗਿਆਨ ਹੈ, ਸੁਧ ਬੋਧ ਸਵੱਛ ਪਵਿੱਤਰ ਸੱਚਾ ਗਿਆਨ ਆ, ਹਾਂਜੀ, ਸਦਾ ਸੁਧ ਬੋਧ, ਸਦਾ ਹੀ ਸ਼ੁੱਧ ਬੋਧ ਆ, ਹਾਂਜੀ, ਪਵਿੱਤਰ ਗਿਆਨ। ਕਈ ਅਗਿਆਨ ਕਰਦੇ ਆ, ਉਹ ਮਿਲਿਆ ਹੋਇਆ ਛੰਕੇ ਬੰਕੇ ਇੱਕ ਦੂਜੇ ਤਰਕਾਂ ਬਤਰਕਾਂ ਕਰਦੇ ਆ, ਉਹ ਗਿਆਨ ਸਾਫ਼ ਨਹੀਂ ਨਾ, ਸ਼ੁੱਧ ਗਿਆਨ ਜਿਹਦੇ 'ਚ ਕੋਈ ਕਾਮਨਾ ਕੋਈ ਤਰਕ ਦਲੀਲ ਹੈ ਹੀ ਨਹੀਂ, ਸਰੂਪ ਨਿਕਾਮ। ਅਤੇ ਜਿਹੜਾ ਉਹਨਾਂ ਦਾ ਸਰੂਪ ਨਿਸ਼ਕਾਮ ਹਿਰਦੇ ਨਾਲ ਸ਼ਰਨ 'ਚ ਪੈਂਦੇ ਆ, ਇਸ ਵਾਸਤੇ ਕੋਈ ਕਾਮਨਾ ਨਹੀਂ ਹੈ, ਕਿਉਂ ਉਹਨਾਂ ਨੇ ਆਪਣੇ ਹਿਰਦੇ 'ਚੋਂ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਹੈ ਨਹੀਂ, ਬੈਰ ਦਾ ਭਾਵ ਆ, ਸਦਾ ਸਵੱਛ ਪਵਿੱਤਰ ਗਿਆਨ ਦਾ ਉਹਨਾਂ ਦੇ ਹਿਰਦੇ ਨਿਵਾਸ ਆ, ਉਹਨਾਂ ਨੂੰ ਸਰੂਪ ਦੇ ਸਰੂਪ ਉਹਨਾਂ ਦਾ ਪ੍ਰੇਮ ਆ। ਹਾਂਜੀ, ਕੰਮ ਕਰੇ ਜਨ ਸ਼ਾਮ ਪਰੇ, ਤਿੰਨ ਤਾਪ ਹਰੇ ਨਿਤ ਹੋਏ ਹੋਤਾ ਅਨਾਮ। ਫਿਰ ਅੱਗੇ ਦੱਸਦੇ ਆ ਕੈਸੇ ਹਨ ਧੰਨ ਸ਼੍ਰੀ ਗੁਰੂ ਜੀ ਮਹਾਰਾਜ। ਕੰਮ ਕਰੇ ਕਾਮਨਾ ਕਰਕੇ, ਸ਼ਾਮ ਜਿਹੜੇ ਉਹਨੇ ਸ਼ਰਨ 'ਚ ਆਉਂਦੇ, ਅਨਾਮ ਅਮਨਮ ਹੁੰਦਾ ਰੋਗ ਦਾ, ਅਰੋਗ ਕਰ ਦਿੰਦੇ। ਹਾਂਜੀ, ਅਤੇ ਫਿਰ ਅੱਗੇ ਕੰਮ ਕਰੋ ਜਨ ਸ਼ਾਮ ਪਰੇ ਤਿੰਨ ਤਪ ਹਰੇ ਨਿਤ ਹੋਤ ਅਨਾਮ। ਹਾਂਜੀ, ਜਿਹੜੀ ਕਾਮਨਾ ਕਰਦਾ ਉਹ ਪੂਰੀ ਕਰਦੇ। ਜਨ ਸ਼ਾਮ ਪਰੇ, ਜਿਹੜੇ ਉਹਨੇ ਸ਼ਰਨ 'ਚ ਪੈ ਗਿਆ, ਸ਼ਾਮੇ ਨੇ ਸ਼ਰਨ, ਤਿੰਨ ਤਾਪ ਹਰੇ, ਤਿੰਨੇ ਤਾਪ ਆਦਿ ਵਿਆਧੀ ਰੂਪੀ ਜਿਹੜੇ ਹਰ ਦਿੰਦੇ ਆ, ਅਧਿਆਤਮਿਕ, ਅਧਿਭੂਤ, ਆਦਿ ਦੈਵਕ, ਨਿਤ ਹੋਤ ਅਨਾਮ, ਨਿਤ ਫਿਰ ਹਮੇਸ਼ਾ ਵਾਸਤੇ ਅਨਾਮੇ ਨੇ ਰੋਗਾਂ ਤੋਂ ਰਹਿਤ ਹੋ ਜਾਂਦੇ। ਨਾਮ ਜਪੇ ਅਗ ਬ੍ਰਿੰਦ ਖਪੇ ਸੋ ਰਪੇ ਹਰ ਰੰਗ ਸਦਾ ਅਬਰਾਮ। ਫਿਰ ਮਹਾਰਾਜ ਕਹਿੰਦੇ ਸ਼੍ਰੀ ਗੁਰੂ ਰਾਮਦਾਸ ਜੀ ਸਦਾ ਪਰਮਾਤਮਾ ਦੇ ਸੋਹਣੇ ਰੰਗ 'ਚ ਰੰਗੇ ਰਹਿੰਦੇ। ਇਸ ਵਾਸਤੇ ਉਹਦਾ ਨਾਮ ਜਪਣਾ ਪਾਪਾਂ ਦੇ ਜਿਹੜੇ ਸਮੂਹ ਖਪੇ, ਅੱਗ ਬ੍ਰਿੰਦ ਖਪੇ, ਅੱਗ ਮੈਨੇ ਪਾਪ, ਬ੍ਰਿੰਦ ਮੈਨੇ ਸਮੂਹ, ਖਪੇ ਮੈਨੇ ਖਪ ਜਾਂਦੇ ਆ। ਸੋ ਰੱਪੇ ਰੰਗ, ਹਰੀ ਦੇ ਰੰਗ ਵਿੱਚ ਰੰਗੇ ਰਹਿੰਦੇ ਆ। ਸਦਾ ਰਾਮ ਮਹਾਨ ਸੁੰਦਰ ਸਰੂਪ, ਧੰਨ ਸ਼੍ਰੀ ਗੁਰੂ ਸੱਚੇ ਪਾਤਸ਼ਾਹ ਐਸੇ ਹਨ। ਇਸ ਤਰ੍ਹਾਂ ਹੋਰ ਵੀ ਛੰਦੇ ਅਰਥ ਗਿਆਨੀ ਪੁਰਸ਼ਾਂ ਮਹਾਂਪੁਰਖਾਂ ਨੇ ਲਾਏ ਆ। ਸ੍ਰੇਸ਼ਟ ਧੰਨ ਸ਼੍ਰੀ ਰਾਮਦਾਸ ਜੀ ਸੁੱਖਾਂ ਦੀ ਰਾਸੀ, ਜਮਾਂ ਦਾ ਭੈ ਦੂਰ ਕਰਦੇ, ਆਪ ਨਿਸ਼ਕਾਮ ਹਿਰਦੇ ਵਾਲੇ, ਹਾਂਜੀ, ਪੰਜਾਂ ਵਿਕਾਰਾਂ ਬੈਰਾਦਕਾਂ ਨੂੰ ਰਹਿਤ ਹੈ, ਸ਼ੁੱਧ ਗਿਆਨ ਪ੍ਰੇਮ ਦਾ ਸਰੂਪ ਹੈ। ਸ਼ਰਨਾਗਤਾਂ ਦੇ ਕੰਮ ਕਰੇ ਕਾਜ ਕਾਰਜ ਸਵਾਰ ਦਿੰਦੇ, ਉਹਨਾਂ ਦੇ ਤਿੰਨੇ ਤਾਪ ਦੂਰ ਕਰ ਰੋਗ ਕਰ ਦਿੰਦੇ। ਉਹ ਆਪ ਸਦਾ ਨਿਰੰਕਾਰ ਦੇ ਰੰਗ 'ਚ ਰੰਗੇ ਰਹਿੰਦੇ ਆ। ਉਹਨਾਂ ਦਾ ਨਾਮ ਜਪਣ ਸਾਰੇ ਪਾਪ ਦੂਰ ਹੁੰਦੇ ਆ। ਜਦ ਪਾਪ ਦੂਰ ਹੋ ਗਿਆ ਤਾਂ ਪਾਪੇ ਟੁੱਟ ਜਾਣੇ, ਸੁੱਖ ਮਿਲਣਾ, ਅਤੇ ਜਮਾਂ ਦਾ ਜਿਹੜਾ ਹਾਂਜੀ ਤਰਾਸ ਉਹ ਵੀ ਕੱਟਿਆ ਜਾਂਦਾ। ਤਿੰਨੇ ਪਦਾ ਇਸ ਤਰ੍ਹਾਂ, ਤਿੰਨ ਤਰ੍ਹਾਂ ਦੇ ਪਦਾਰਥ, ਇੱਕ ਗੁਰੂ ਜੀ ਦਾ ਆਪਣਾ ਸਰੂਪ, ਉਹ ਆ ਉਹ ਕੀ ਹੈ, ਪੰਜਾਂ ਵਿਕਾਰਾਂ ਤੋਂ ਰਹਿਤ ਸ਼ੁੱਧ ਸ਼ੁੱਧ ਗਿਆਨ ਪ੍ਰੇਮ ਸਰੂਪ, ਸਦਾ ਨਿਰੰਕਾਰ ਰੰਗ ਰੰਗੇ ਰਹਿੰਦੇ। ਦੂਸਰੇ ਨਿਸ਼ਕਾਮ ਭਗਤਾਂ ਦੇ ਦਾਤੇ, ਉਹਨਾਂ ਨੂੰ ਦਿੰਦੇ ਆ ਇੱਥੇ ਆਤਮ ਗਿਆਨ, ਅੱਗੇ ਜਮਾਂ ਤੋਂ ਨਿਰਭੈਤਾ, ਕਾਮਨੇ ਵਾਲੇ ਭਗਤਾਂ ਨੂੰ ਵੀ ਉਹਨਾਂ ਦੀਆਂ ਕਾਮਨਾ ਪੂਰੀਆਂ ਕਰਦੇ ਆ, ਉਹਨਾਂ ਦੇ ਤਿੰਨੇ ਤਾਪ ਜਿਹੜੇ ਉਹ ਵੀ ਦੂਰ, ਅਤੇ ਅਰੋਗਤਾ ਵੀ ਦੇ ਦਿੰਦੇ ਆ, ਤੰਦਰੁਸਤੀ। ਹੁਣ ਇਸ਼ਟ ਦੇਵ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮੰਗਲ ਕਰਦੇ ਹਨ। ਚੌਪੇ ਸ਼੍ਰੀ ਅਰਜਨ, ਅਰਜਨ ਕੁੱਲ ਚੰਦ, ਚੰਦਨ ਸੰਬਚ ਸੀਤ ਮਕੰਦ, ਕੰਦ ਮਨੰਦ ਬੰਬੋ ਨਕੰਦ, ਕੰਦਲ ਸੁਖਦ ਤੈਨੂੰ ਪਦਬੰਦ ਕੁੱਲ ਚੰਦ। ਕਹਿੰਦੇ ਮਨੁੱਖ ਕੁੱਲ ਵਿੱਚ ਚੰਦਰਮਾ ਦੀ ਨਹੀਂ ਆਏ ਆ, ਸੋਢੀਆਂ ਦੀ ਕੁੱਲ ਦੇ ਚੰਦ ਆ, ਕੁਲੀਨ ਬੜੇ ਪ੍ਰਕਾਸ਼ਮਾਨ ਆ। ਬਰ ਸੀਤ ਮਕੰਦ ਸੁਣਦਿਆਂ ਕਹਿੰਦੇ ਠੰਡ ਪੈ ਜਾਂਦੀ ਉਹਨਾਂ ਦੇ ਬਚਨ ਜਿਹੜੇ ਬਚਿਆ, ਕਮਾਉਂਦਿਆਂ ਬਚਨ ਮੁਕਤੀ ਦੇ ਦਿੰਦੇ। ਬਚਨਾਂ ਤੋਂ ਮਰਾਦ ਕੀ ਆ, ਉਹਨਾਂ ਨੇ ਕੀਤੇ ਹੋਏ ਜਿਹੜੇ ਬਚਨ ਵਿਲਾਸ ਗੱਲਾਂ ਬਾਤਾਂ ਹੈਗੀਆਂ, ਐਸਾ ਹੈ ਉਹਨਾਂ ਦੇ ਚਾਰੇ ਹੋਏ ਜਿਹੜੇ ਮੁੱਖ ਵਾਕ, ਉਹ ਕੀ ਹੈ, ਉਹਨਾਂ ਦੇ ਬਚਨ ਕੀ ਹੈ, ਗੁਰਬਾਣੀ। ਕੰਧ ਆਨੰਦ, ਜਿਨ੍ਹਾਂ ਨੂੰ ਆਨੰਦ ਮਿਲੇ, ਭਾਵ ਆਨੰਦ ਦੇ ਦਾਤੇ, ਕੰਧ ਨਾਮ ਬੱਦਲ ਦਾ ਵੀ ਹੈ, ਹਾਂਜੀ, ਅਤੇ ਕੰਧ ਮੈਨੇ ਦਾਤੇ ਦਾ ਵੀ ਹੈ, ਕੰਧ ਬੱਦਲ ਦਾ ਨਾਮ ਵੀ ਹੈ, ਆਨੰਦ ਦੇ ਬੱਦਲ ਆ, ਜਿਵੇਂ ਬੱਦਲ ਵਰਛਾ ਕਰਦਾ, ਗਿਆਨ ਦੀ ਵਰਛਾ ਕਰਕੇ ਸੁੱਖ ਦਿੰਦੇ ਆ। ਅਤੇ ਮੂਲ ਰੂਪ ਇਸ ਵਾਸਤੇ ਬੰਬੋ, ਮੋਹ ਤੋਂ ਰਹਿਤ, ਆਪਣੇ ਆਪ 'ਚ ਕਾਬੂ ਕਰ ਲੈਣਾ, ਮੋਹ ਨੂੰ ਕਾਬੂ ਕੀਤਾ, ਵਿਸ਼ੇਸ਼ ਕਰਕੇ ਜਾਂ ਮੋਹ ਕੰਦਲ ਰੰਦਲ, ਉਹ ਸ਼ਾਖ ਜੀ ਨੂੰ ਫੁੱਲ ਜ਼ਰੂਰ ਪਵੇ, ਸਮੂਹ ਕੰਦਲ ਸੁੱਖ ਦਾ, ਸੁੱਖਾਂ ਦਾ ਤਿਉਂ ਗੰਦਲ ਵਾਂਗੂ ਸ਼੍ਰੋਮਣੀ ਹੈ, ਜਿਵੇਂ ਕੁਆਰ 'ਚੋਂ ਗੰਦਲ ਜੀ ਨਿਕਲਦੀ ਨਾ, ਸਰੋਂ ਦੀਆਂ ਗੰਦਲ ਨਿਕਲਦੀਆਂ, ਸਾਰੇ ਸੁੱਖਾਂ ਦੇ ਦਾਤੇ ਆ, ਕੰਦਲ ਉਹਨੂੰ ਕਹਿ ਦਿੰਦੇ, ਗੰਦਲ ਕਹਿ ਦਿਓ, ਫੁੱਲ ਜ਼ਰੂਰ ਪੈਂਦਾ ਉਹਨੂੰ। ਇਸ ਵਾਰ ਧੰਨ ਗੁਰੂ ਅਰਜਨ ਦੇਵ ਜੀ, ਮਨੁੱਖ ਕੁੱਲ ਦੇ ਵਿੱਚ ਹੈਂ ਚੰਦਰਮਾ ਵਾਂਗੂ ਪ੍ਰਕਾਸ਼ ਰੂਪ ਹੈ, ਜਿਨ੍ਹਾਂ ਦੇ ਬਚਨ ਤਪਦੇ ਹਿਰਦਿਆਂ ਨੂੰ, ਚੰਦਨ ਨੂੰ ਠੰਡੇ ਕਰਨ ਵਾਲੇ, ਮੋਹ 'ਚ ਗ੍ਰਸੇ ਆ ਜਿਹੜੇ ਲੋਕ ਮੁਕਤੀ ਦੇ ਦਾਤੇ, ਔਰ ਜਿਹੜੇ ਆਪ ਹੈ ਆਤਮ ਆਨੰਦ ਦੇ ਬੱਦਲ ਆ, ਔਰ ਵਿਸ਼ੇਸ਼ ਕਰ ਮੋਹ ਨੂੰ ਕੱਟਣ ਵਾਲੇ, ਸਾਰੇ ਸੁੱਖ ਨੂੰ ਦੇਣ ਵਾਲੇ ਦਾਤੇ, ਉਹਨਾਂ ਦੇ ਚਰਨ ਦੇ ਕਵੀ ਜੀ ਕਹਿੰਦੇ ਮੈਂ ਨਮਸਕਾਰ ਕਰਦਾ। ਸ਼੍ਰੀ ਗੁਰੂ ਸ਼੍ਰੀ ਸਤਿਗੁਰ ਅਰਜਨ ਕੁੱਲ ਚੰਦ, ਕੁੱਲ ਦੇ ਚੰਦ ਰੂਪ ਹੈ, ਚੰਦੇ ਨੇ ਬਰਾਬਰ ਉਹਨਾਂ ਦੇ ਬਚਨ ਜਿਹੜੇ ਸੀਤਲ ਕਰਨੇ, ਮੁਕਤੀ ਦੇਣ ਵਾਲੇ, ਅਤੇ ਆਨੰਦ ਦੇ ਬੱਦਲ ਆ, ਮੋਹ ਨੂੰ ਕੱਟਣ ਵਾਲੇ ਆ, ਕੰਦਲ ਸੁਖਤ ਨੂੰ ਪਦਵੰਦ, ਸੁੱਖਾਂ ਦੀ ਗੰਦਲ ਸਰੂਪ, ਉਹਨਾਂ ਦੇ ਚਰਨਾਂ 'ਤੇ ਮੇਰੀ ਨਮਸਕਾਰ ਹੈ। ਹਾਂਜੀ, ਗੰਦਲ ਵਾਂਗ ਸ਼੍ਰੋਮਣੀ ਹੈ, ਹਾਂਜੀ, ਸ਼੍ਰੋਮਣੀ ਸੁੱਖ ਦੇਣ ਵਾਲੇ, ਇਸ ਸੁੱਖਾਂ ਦਾ ਅਤੇ ਨਮਸਕਾਰ ਹੈ। ਇਸ ਦੇਵ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਮੰਗਲ ਕਰਦੇ ਹਨ। ਚੌਪੇ ਬਾਰੀ ਇੱਕ ਧਰ ਦੁਆ ਤਰਵਾਰੀ, ਬਾਰੀ ਛਤਰ ਸੈਨ ਬਲਵਾਰੀ, ਬਾਰੀ ਧਰ ਸਮ ਧੁਨ ਸੁਖ ਵਾਰੀ, ਬਾਰੀ ਗੁਰ ਖੱਟ ਪਰ ਬਹੁ ਬਾਰੀ। ਦੇਖੋ ਕਵੀ ਜੀ ਦੀ ਕਮਾਲ ਦੀ ਹੈ ਕਵਿਤਾ ਬਾਰੀ ਮੈਨੇ ਵਕਤ ਸਮਾਂ ਮੌਕਾ ਸੰਸਕ੍ਰਿਤ ਚ ਵਾਰ ਹੁੰਦਾ ਬਾਰੀ ਇੱਕ ਸਮੇਂ ਤੋਂ ਭਾਵ ਗੱਦੀ ਬੈਠਣ ਵੇਲੇ ਬਾਰੀ ਇੱਕ ਇੱਕ ਵਾਰ ਗਈ ਧਰ ਮੈਨੇ ਧਾਰਨ ਕੀਤੀਆਂ ਦੁਆਤ ਵਾਰੀ ਮੈਨੇ ਦੋ ਤਲਵਾਰਾਂ ਇੱਕ ਤਲਵਾਰ ਪੀਰੀ ਦੀ ਅਥਵਾ ਗੁਰਦਿਆਈ ਗੱਦੀ ਉੱਤੇ ਗੱਦੀ ਨਿਸ਼ੀਨ ਹੋਣ ਕਰਕੇ ਦੂਜੀ ਮੀਰੀ ਦੀ ਇਹ ਚਿੰਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਧਾਰੇ ਆ ਆਪਣੀ ਕੌਮ ਨੂੰ ਸੱਚ ਧਰਮ ਬਦਲੇ ਆਪਾਂ ਵਾਰਨ ਦੀ ਜੇ ਜਾਚ ਸਿਖਾਉਣ ਵਾਸਤੇ ਵਾਰੀ ਮੈਨੇ ਬਾਰ ਸਿੱਟੀ ਸੱਦ ਕੇ ਕੀਤੀ ਜਿਵੇਂ ਵਾਰਨੇ ਕਰਦੇ ਹੈ ਜਿਸ ਤਰ੍ਹਾਂ ਕਹਿੰਦੇ ਬਲੀ ਸਦਕੇ ਕਰੀਦਾ ਭਾਵ ਕਿ ਨਾਸ਼ ਕਰਨ ਤੋਂ ਵਾਰੀ ਮੈਨੇ ਰੋਕੀ ਸੰਸਕ੍ਰਿਤ ਵਾਰਨ ਰੋਕਣਾ ਬਲ ਵਾਰੀ ਮੈਨੇ ਬਲ ਵਾਲੀ ਵਾਰੀ ਧਰ ਬੱਦਲ ਵਾਰੀ ਮੈਨੇ ਪਾਣੀ ਧਰ ਧਾਰਨ ਕਰਨ ਵਾਲਾ ਧੁਨ ਮੈਨੇ ਆਵਾਜ਼ ਗਰਜਣਾ ਲਗਨ ਜਿਵੇਂ ਬਿਰਦ ਜਿਵੇਂ ਬੱਦਲ ਦਾ ਬਿਰਦ ਕੀ ਹੈ ਸਦਾ ਵਸਣਾ ਮੀਂਹ ਭਰਾਉਣਾ ਗੁਰੂ ਦਾ ਬਿਰਦ ਕੀ ਹੈ ਸਦਾ ਪਰਪਕਾਰ ਕਰਨਾ ਸੁੱਖ ਵਾਰੀ ਸੁੱਖਾਂ ਦੀ ਬਾੜੀ ਸੁੱਖਾਂ ਦੀ ਬਗੀਚੀ ਵਾਰੀ ਮੈਨੇ ਬਗੀਚੀ ਸੁੱਖ ਦਾਤੀ ਸੁੱਖ ਵਾਲੀ ਵਾਰੀ ਮੈਨੇ ਸੱਦ ਕੇ ਵਾਰਨੇ ਜਾਣਾ ਵਾਰੀ ਮੈਨੇ ਵਾਰੀ ਬੇਰ ਜਾਂ ਦਫਾ ਇਸ ਵਾਸਤੇ ਕਵੀ ਨੇ ਵਾਰੀ ਇੱਕ ਧਰ ਦੁਆ ਤਲਵਾਰੀ ਇੱਕ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਬਾਬੀ ਬੁੱਢੇ ਨੂੰ ਕਹਿੰਦੇ ਹੁਣ ਅਸੇਲੀ ਟੋਪੀ ਰੱਖ ਦਿਓ ਤੋਸ਼ੇਖਾਨੇ ਲਿਆਓ ਜੀ ਇੱਕ ਮੀਰੀ ਦੀ ਇੱਕ ਪੀਰੀ ਦੀ ਅਤੇ ਇੱਕ ਦੇ ਨਾਲ ਮੀਰਾਂ ਦੀ ਮੀਰੀ ਖੋਲਣੀ ਹੈ ਇੱਕ ਨਾ ਪੀਰਾਂ ਦੀ ਪੀਰੀ ਇਹ ਗਊ ਗਰੀਬ ਦੀ ਰੱਖਿਆ ਲਈ ਇੱਕ ਜੁਰਬਾਣੀ ਦੀ ਭੱਖਿਆ ਵਾਸਤੇ ਇਸ ਵਾਰ ਜਿਹੜੇ ਦੁਸ਼ਟ ਲੋਕ ਆ ਇਹ ਤੋਂ ਬਿਨਾਂ ਕਾਬੂ ਨਹੀਂ ਹੁੰਦੇ ਦੋ ਤਲਵਾਰਾਂ ਧਾਰਨ ਕੀਤੀਆਂ ਔਰ ਫਿਰ ਸ਼ਤਰੂਆਂ ਦੇ ਬਲ ਵਾਲੀ ਜਿਹੜੀ ਸੈਨਾ ਸੀ ਨਾ ਬਾਰੀ ਛੱਤਰ ਸੈਨ ਬਲਵਾਰੀ ਬਲ ਵਾਲੀ ਸੈਨਾ ਸੀ ਉਹਨੂੰ ਨਾਸ ਕਰਤਾ ਮਹਾਰਾਜ ਨੇ ਔਰ ਜਿਨ੍ਹਾਂ ਦੀ ਮੇਘਬਾਰੀ ਗਰਜਿਆ ਜਿਹੜੇ ਪਾਤਸ਼ਾਹ ਬੋਲਦੇ ਆ ਜਿਵੇਂ ਬੱਦਲ ਗਰਜਦਾ ਆ ਸੰਸਾਰ ਵਾਸਤੇ ਸੁੱਖਾਂ ਦੀ ਬਾੜੀ ਹੈ ਐਸੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਮੈਂ ਬਹੁਤ ਵਾਰੀ ਕਵੀ ਜੀ ਕਹਿੰਦੇ ਬਲਿਆਰ ਜਾਂਦਾ ਬਾਰੀ ਧਰ ਸਮ ਧੁਨ ਸੁੱਖ ਵਾਰੀ ਉਹਨਾਂ ਦੀ ਧੁਨੀ ਆਵਾਜ਼ ਸੁੱਖਾਂ ਵਾਲੀ ਸੁੱਖਾਂ ਦੀ ਬਗੀਚੀ ਹਾਂਜੀ ਬੱਦਲ ਵਾਂਗ ਅਤੇ ਐਸੇ ਜਿਹੜੇ ਬਾਰੀ ਗੁਰ ਖੱਟ ਪਰ ਬਹੁਤ ਵਾਰੀ ਛੇਵੇਂ ਸਤਿਗੁਰਾਂ ਤੋਂ ਖੱਟ ਮਹੀਨੇ ਛੇਵੇਂ ਸਤਿਗੁਰਾਂ ਤੋਂ ਬਹੁਤ ਵਾਰੀ ਬਲਿਹਾਰ ਜਾਂਦੇ ਹਾਂ ਕਿਉਂਕਿ ਸਤਿਗੁਰ ਦੇ ਆਵਾਜ਼ ਬੱਦਲ ਵਾਰੀ ਗੰਭੀਰ ਆ ਸੁਖਦਾਤੀ ਹੈ ਭਾਵ ਜੀ ਤੋਂ ਅੰਮ੍ਰਿਤ ਜਲ ਵਰਸਦਾ ਜੈਨੀਆਂ ਦੇ ਗ੍ਰੰਥ 'ਚ ਵੀ ਲਿਖਿਆ ਕਿ ਜਦੋਂ ਇਸ ਤਰ੍ਹਾਂ ਆਉਂਦੇ ਆ ਇਹ ਮਹਾਂਪੁਰਖ ਉਹਨਾਂ ਦੀ ਆਵਾਜ਼ ਬਹੁਤ ਵੱਡੀ ਹੁੰਦੀ ਹੈ ਦੂਰ ਤੱਕ ਸੁਣਾਈ ਦਿੰਦੀ ਹੈ ਇਸ਼ਟ ਦੇਵ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਰਾਜ ਸਾਹਿਬ ਜੀ ਦਾ ਮੰਗਲਾ ਚਰਨ ਦੋਹਰਾ ਭਾਵੇਂ ਭਾਵ ਕੇ ਰੰਗ ਜੇ ਭਵ ਸਮ ਹੋਏ ਕਿਰਪਾਲ ਪਾਲਕ ਬਿਰਤ ਵੀ ਕੇ ਕਰੇ ਸ਼੍ਰੀ ਹਰਿਰਾਜ ਰਸਾਲ ਭਾਵੇਂ ਨੇ ਸੰਸਾਰ ਭਵ ਕੇ ਜਨਮ ਦੇ ਭਾਵ ਪਰਮੇਸ਼ਵਰ ਭੂ ਧਾਤੂ ਹੋਣਾ ਅਰਥਾਂ ਵਿੱਚ ਜੇ ਵਿਚਾਰੀਏ ਆਪ ਤੋਂ ਆਪੇ ਹੋਵੇ ਭਵ ਪਰਮੇਸ਼ਵਰ ਦੂਏ ਤੋਂ ਨਹੀਂ ਆਪਣੇ ਆਪ ਸੁਤੇ ਸਿਰ ਸਵੈਭੰਗ ਕਹਿ ਸਹਿ ਭੰਗ ਵੀ ਕਹਿੰਦੇ ਸਵੰਭੂ ਆਪਣੇ ਆਪ ਭਾਵ ਦੇ ਹੋਰ ਅਰਥ ਇੰਨੇ ਅਰਥ ਛੇਵਿਆ ਸੰਸਾਰ ਆ ਜਨਮਿਆ ਬੱਦਲਿਆ ਕੁਛਲਿਆ ਕਾਮਦੇਵ ਕਾਰਨ ਸੱਤਾ ਜਨਮ ਮਰਨ ਦੀ ਪੀੜਾ ਡਰ ਹੋਣ ਦੀ ਹਾਲਤ ਪ੍ਰਾਪਤੀ ਸ਼੍ਰੋਮਣਤਾ ਜੀਵਨ ਪਲ ਕੋਈ ਦੇਵਤਾ ਇਹ ਜੁਦੇ ਜੁਦੇ ਅਰਥ ਵੀ ਹੈ ਹੁਣ ਅੰਗਰੇਜ਼ੀ ਵੀ ਤਾਂ ਇੱਕ ਸ਼ਬਦ ਇੱਕੋ ਹੀ ਹੈ ਗੋਡ ਹੀ ਹੈ ਜਿੱਥੇ ਰੱਬ ਦੇ ਬੇਅੰਤ ਨਾ ਇਸ ਵਾਸਤੇ ਪਾਲਕ ਪ੍ਰਿਥਵੀ ਪ੍ਰਿਥਵੀ ਦੇ ਪਾਲਕ ਧਰਤੀ ਦੇ ਜੀਵਾਂ ਦੀ ਪਾਲਣਾ ਕਰਨ ਵਾਲੇ ਰਾਜਿਆਂ ਦੇ ਰਾਜੇ ਰੂਪ ਰਸਾਲ ਰਸਾਂ ਦਾ ਆਲਾ ਕਰ ਕਿਸੇ ਨਾਂ ਦੇ ਸਦਾ ਰਹਿਣ ਵਾਲੇ ਚੋਜੀ ਰਸਾਲ ਦੇ ਅਰਥ ਹੋਰ ਵੀ ਆ ਸੁੰਦਰ ਆ ਰਸੀਲਾ ਆ ਸੁਆਦੀ ਆ ਅੰਬ ਆ ਗੰਨਾ ਆ ਕਟਹਰ ਆ ਕਣਕ ਆ ਗੁੱਗਲ ਆ ਮਿੱਠਾ ਆਦਿਕ ਇਹ ਵੀ ਇਹਦੇ ਅਰਥ ਹੈਗੇ ਆ ਇਸ ਵਾਸਤੇ ਹੁਣ ਕਵੀ ਜੀ ਦੱਸਦੇ ਆ ਜਿਹੜੇ ਸੰਸਾਰ ਦੇ ਵਿੱਚ ਜਨਮ ਤੋਂ ਬੜੇ ਰੰਕ ਮੈਨੇ ਕੰਗਾਲ ਸੀ ਗਰੀਬ ਸੀ ਭਾਵੇਂ ਨੇ ਸੰਸਾਰ ਵਿੱਚ ਜਨਮ ਲੈ ਕੇ ਗਰੀਬ ਆਏ ਉਹਨਾਂ ਉੱਤੇ ਕਹਿੰਦੇ ਨਿਰੰਕਾਰ ਵਾਂਗ ਕਿਰਪਾਲੂ ਹੋ ਕੇ ਪਾਤਸ਼ਾਹ ਨੇ ਉਹਨਾਂ ਨੂੰ ਰਾਜੇ ਬਣਾ ਤਾ ਧੰਨ ਸ਼੍ਰੀ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਐਸੇ ਪਾਲਕ ਪ੍ਰਿਥਵੀ ਕੇ ਕਰੇ ਪ੍ਰਿਥਵੀ ਦੇ ਪਾਲਣ ਵਾਲੇ ਰਾਜੇ ਬਣਾਤੇ ਸ਼੍ਰੀ ਹਰਿਰਾਜ ਸਾਹਿਬ ਪਟਿਆਲੀਏ ਜਿਹੜੇ ਸੀ ਉਹ ਕਾਲਾ ਸੰਦਲੀ ਦੇ ਫੁੱਲ ਨੂੰ ਲਿਆ ਕੇ ਆਇਆ ਸੀ ਨਾ ਢਿੱਡ ਵਜਾਉਂਦੇ ਸੀ ਮਹਾਰਾਜ ਕਹਿੰਦੇ ਕਾਲਾ ਢਿੱਡ ਵਜਾਉਂਦੇ ਕਹਿੰਦੇ ਮਹਾਰਾਜ ਭੁੱਖੇ ਖਾਣ ਨੂੰ ਮੰਗਦੇ ਕਹਿੰਦੇ ਇਹਨਾਂ ਦੇ ਘੋੜੇ ਦੇ ਜਮਨਾ 'ਚ ਪਾਣੀ ਪੀਣਗੇ ਰਾਜੇ ਬਣਾ ਦਿੱਤੇ ਅਤੇ ਨਹੀਂ ਤਾਂ ਭੁੱਲਰ ਜਿਹੜੇ ਸੀ ਇਹਨਾਂ ਨੂੰ ਟੇਕਣ ਨਹੀਂ ਦਿੰਦੇ ਇਸ ਵਾਸਤੇ ਐਸੇ ਧੰਨ ਸ਼੍ਰੀ ਗੁਰੂ ਰਾਏ ਸਾਹਿਬ ਜੀ ਮਹਾਰਾਜ ਹਨ। ਹੋਰ ਅਰਥ ਵੀ ਐਸੇ ਮਹਾਂਪੁਰਖ ਹਨ, ਭਵ ਸਮੋਏ ਕਿਰਪਾਲ, ਬੱਦਲ ਮਾਊ ਕਿਰਪਾਲੂ ਦੇ ਆਲੂ ਹੋ ਕੇ ਮਿਹਰ ਦਾ ਮੀਂਹ ਵਿਸਾਖ। ਫਿਰ ਇਸ ਵਾਸਤੇ ਕਵੀ ਜੀ ਨੇ ਵੀ ਦੱਸਿਆ, ਗਰੀਬਾਂ ਨੂੰ ਰਾਜੇ ਬਣਾ ਦੇਣ ਦੇ ਕੌਤਕ ਕਰਨ ਵਾਲੇ, ਸਿਹਤ 'ਚ ਮਗਨ ਹੋ ਰਹੇ, ਸੱਤਵੇਂ ਸਤਿਗੁਰੂ ਦੇ ਵਰਨ ਫੂਲ ਕੇ ਰਾਜੇ ਬਣ ਗਏ, ਹੋਰ ਕਈ ਰੀਸਕਾਂ ਅਮੀਰ ਘਰਾਣੇ ਬਣ ਗਏ। ਇਸ ਵਾਸਤੇ ਅੱਜ ਨੇ ਫਰੀਦਕੋਟੀ ਆ, ਨਾਭੇ ਵਾਲੇ ਆ, ਸੰਗਰੂਰ ਵਾਲੇ ਆ, ਪਟਿਆਲੇ ਵਾਲੇ ਆ, ਕੈਂਥਲ ਵਾਲੇ ਆ, ਹਾਂਜੀ ਜੀਂਦ ਵਾਲੇ ਆ, ਇਹ ਸਾਰੇ ਮਹਾਰਾਜ ਦੀਆਂ ਬਖਸ਼ਾਂ ਨਾਲ ਹੋਇਆ ਜੋ ਕੁਛ ਹੋਇਆ। ਪਰ ਸੇਵਾ ਦਾ ਭਾਈ ਰਾਮ ਸਿੰਘ ਤ੍ਰਿਲੋਕ ਸਿੰਘ, ਉਹਨਾਂ ਨੇ ਉੱਥੇ ਸਾਹਿਬਜ਼ਾਦੇ ਚਮਕੌਰ ਸਾਹਿਬ ਸ਼ਹੀਦਾਂ ਸੰਸਕਾਰ ਕੀਤਾ ਅਤੇ ਮਹਾਰਾਜ ਨੂੰ ਵਰ ਦਿੱਤਾ, ਭਾਈ ਰਾਮ ਸਿੰਘ ਤ੍ਰਿਲੋਕ ਸਿੰਘ ਤੁਹਾਰਾ ਘਰ ਹਮਾਰਾ ਘਰ ਉਸੇ ਸੇਵਾ ਦੇ ਫਲ ਆ। ਸੋ ਇਸ ਵਾਸਤੇ ਮਹਾਰਾਜ ਨੇ ਬਖਸ਼ਾਂ ਕੀਤੀਆਂ, ਸੱਤਵੇਂ ਨੇ ਵੀ, ਨੌਵੇਂ ਨੇ ਵੀ, ਦਸਵੇਂ ਨੇ ਵੀ। ਹੁਣ ਇਸ਼ਟ ਦੇਵ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਮੰਗਲਾਚਰਨ ਕਰਦੇ ਹਨ। ਸੋਰਠਾ ਸਭ ਦਰਸ਼ਨ ਕੋ ਸਾਰ ਦਰਸ਼ਨ ਪਰ ਸੰਤੇ ਲਹੇ, ਆਸੋ ਦਰਸ਼ਨ ਤਾਰ ਸ਼੍ਰੀ ਹਰਿਕ੍ਰਿਸ਼ਨ ਸੋ ਬੰਦਨਾ। ਹੁਣ ਕਵੀ ਜੀ ਮਹਾਰਾਜ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮੰਗਲਾਚਰਨ ਕਰ ਰਹੇ ਹੈ, ਕਿਉਂਕਿ ਭਾਈ ਸਾਹਿਬ ਭਾਈ ਸੰਤੋਖ ਸਿੰਘ ਦੀ ਜੋ ਵਿਦਵਤਾ ਹੈ ਬੜੀ ਅਲੌਕਿਕ ਹੈ। ਇਸ ਵਾਸਤੇ ਹੁਣ ਕਵੀ ਜੀ ਕਹਿ ਰਹੇ ਆ, ਦਰਸ਼ਨ, ਦਰਸ਼ਨ ਨਾਮ ਸ਼ਾਸਤਰ ਦਾ ਗ੍ਰੰਥ ਵੀ ਹੁੰਦਾ, ਭਾਵ ਕੀ ਹੈ, ਵਿੱਦਿਆ ਜਾਂ ਗਿਆਨ ਦਾ ਸ਼ਾਸਤਰ, ਸ਼ਾਸਤਰ ਮੈਨੇ ਗ੍ਰੰਥ, ਜਿਹਦੇ 'ਚ ਫਲਸਫਾ, ਜੀਵਾਤਮਾ, ਪਰਮਾਤਮਾ, ਕੁਦਰਤ, ਸੰਸਾਰ ਦੀ ਵਿੱਦਿਆ ਦਾ ਕਥਨ ਕੀਤਾ ਜਾਏ। ਦਰਸ਼ਨ ਨਾਮ ਦੀਦਾਰ ਕਰਨ ਦਾ ਵੀ ਹੈ, ਜਿਵੇਂ ਸਤਿਗੁਰਾਂ ਦੇ ਚਿਹਰੇ ਨੂੰ ਪਿਆਰ ਅਤੇ ਸ਼ਰਧਾ ਨਾਲ ਵੇਖਣਾ, ਇਹ ਵੀ ਦਰਸ਼ਨ ਹੈ। ਸੋ ਦਰਸ਼ਨ ਜਿਵੇਂ ਕ੍ਰਿਸ਼ਨ ਮਾਰਗ, ਉਸ ਦਰਸ਼ਨ ਹੈ ਨਾ, ਜਿਹੜਾ ਚੱਕਰ ਹੁੰਦਾ ਇਉਂ ਉਂਗਲ 'ਤੇ ਧਾਰਿਆ ਹੋਇਆ, ਹਾਂਜੀ। ਅਤੇ ਇਹਦੇ ਸੁਦਰਸ਼ਨ ਪਦ ਦੇ ਹੋਰ ਵੀ ਅਰਥ ਕੋਸ਼ ਵਾਲਿਆਂ ਨੇ ਬਹੁਤ ਸਾਰੇ ਕੀਤੇ ਆ। ਅਤੇ ਸੁਦਰਸ਼ਨ ਸੋਹਣਾ, ਵਿਸ਼ਨੂੰ ਦਾ ਚੱਕਰ, ਮੱਛੀ, ਜਾਮਨੂ, ਸੋਮਬੱਲੀ, ਸ਼ਿਵ, ਸੁਮੇਰੂ, ਜੰਬੂਦੀਪ, ਗਿੱਧ, ਸੰਗੀਤ ਰਚਨਾ, ਅਗਨੀ ਦਾ ਪੁੱਤਰ, ਹਾਂਜੀ। ਅਤੇ ਹੇਠ ਲਿਖੇ ਫਿਰ ਜਿਹੜੇ ਦੱਸਿਆ ਆ, ਹੋਰ ਵੀ ਸਾਰੇ ਦੱਸੇ, ਇਹਨਾਂ ਨਾਮਾਂ ਵਾਲੇ ਪੁੱਤਰਾਂ ਦੇ ਨਾਂ ਸੰਖਨ ਆ, ਧਰੁਵ ਸੰਧੀ ਆ, ਅਰਥ ਸਿੱਧੀ ਆ, ਦਦੀਚੀ ਆ, ਭਰਤ ਆ, ਅਜਮੀਡ ਆਦਿਕ ਆ। ਸੋ ਜਮਾਂ ਦਰਸ਼ਨ, ਸੋਹਣਾ ਦਰਸ਼ਨ। ਇਸ ਵਾਸਤੇ ਹੁਣ ਕਵੀ ਜੀ ਦੇਖੋ ਕੈਸਾ ਵਿਦਵਤਾ ਭਰਿਆ ਗਿਆਨ ਦੇ ਰਿਹਾ ਆ, ਦਰਸ਼ਨ ਸ਼ਾਸਤਰ ਹੈ ਗ੍ਰੰਥ। ਦਰਸ਼ਨ ਉਹਨਾਂ ਦਾ ਦਰਸ਼ਨ ਕਰਨਾ, ਪਰਸਨ ਸਪਰਸ਼ ਛੂਹਣਾ, ਅਤੇ ਤੂੰ ਕਰਕੇ ਕਰਨ ਨਾਲ ਕੀ ਬਣੇਗਾ, ਸੁਦਰਸ਼ਨ। ਛਟੀ ਜਿਹੜੀ ਮਹਾਰਾਜ ਹੱਥ ਫੁੱਲਾਂ ਵਾਲੀ ਸੋਟੀ ਰੱਖਦੇ ਸੀ ਨਾ, ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਦੇ ਹੱਥ ਵਿੱਚ ਉਸ ਵੇਲੇ ਫੁੱਲਾਂ ਦੀ ਛਟੀ, ਜਿਹੜਾ ਇੱਕ ਅਨਪੜ੍ਹ, ਅਤੇ ਆਇਆ ਨਾ ਹਰੀ ਲਾਲ ਪੰਡਿਤ, ਕਹਿੰਦੇ ਇਹਨਾਂ ਦਾ ਨਾਂ ਕੀ ਹੈ, ਕਹਿੰਦੇ ਇਹਦਾ ਨਾਂ ਹੈ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ। ਕਹਿੰਦੇ ਕ੍ਰਿਸ਼ਨ ਜੀ ਤਾਂ ਦੁਆਪਰ ਜੋ ਇਹ ਗੀਤਾ ਰਚੀ ਹੈ, ਮੈਂ ਤਾਂ ਮੰਨਦਾ ਕਿ ਮੈਨੂੰ ਗੀਤਾ ਦੇ ਅਰ ਸੁਣਨ। ਇਹਲੇ ਮਹਾਰਾਜ ਨੂੰ ਦੱਸਿਆ ਵੀ ਆ ਪੰਡਿਤ ਨੇ ਹੰਕਾਰ ਕੀਤਾ, ਮਹਾਰਾਜ ਕਹਿੰਦੇ ਜੀ ਅਸੀਂ ਅਰਥ ਕੀਤੇ, ਕਹਿਣ ਹੋਊਗਾ ਵੀ ਪੜ੍ਹੇ ਹੋਣੇ ਆ। ਕਹਿੰਦੇ ਜੀ ਤੋਂ ਉਹ ਕਰਾ ਦਿੰਦੇ ਹਾਂ। ਉੱਥੇ ਇੱਕ ਆਪਣੇ ਛੱਜੂ ਝੀਰ ਸੀ ਵਿਚਾਰਾ ਅਨਪੜ੍ਹ, ਹਾਂਜੀ, ਅਤੇ ਇੱਕ ਅਮਲਾ ਰੰਬਲਾ, ਉਹਨੂੰ ਫੜ ਲਿਆ, ਅਤੇ ਮਹਾਰਾਜ ਸੱਚੂ ਜਿਹੜੇ ਲਿਆ, ਅਤੇ ਮਹਾਰਾਜ ਨੂੰ ਉਹਦੇ ਸੀਖ 'ਤੇ ਸੋਟੀ ਰੱਖਤੀ, ਸੋਟੀ ਰੱਖ ਕੇ ਉਹਦਾ ਕਮਲਪਣਾ ਵੀ ਦੂਰ ਕੀਤਾ, ਆਤਮਾ ਗਿਆਨ ਦਿੱਤਾ, ਸੁਰਤੀ ਬਿਰਤੀ ਖੁੱਲ੍ਹ ਗਈ। ਕਹਿੰਦੇ ਦਸ ਪੰਡਿਤ ਆ, ਪੰਡਿਤ ਨੂੰ ਰੁੱਤਰ ਕਰਦਾ ਮਹਾਰਾਜ ਚਰਨ ਡੇ ਪਿਆ, ਮਹਾਰਾਜ ਮੈਨੂੰ ਬਖਸ਼ ਲਓ, ਮੈਂ ਭੁੱਲ ਗਿਆ, ਵਿੱਦਿਆ ਦਾ ਹੰਕਾਰ ਜਿਹੜਾ ਸੀ ਚੂਰ ਚੂਰ ਹੋ ਗਿਆ। ਇਸ ਵਾਸਤੇ ਧੰਨ ਸੱਚੇ ਪਾਤਸ਼ਾਹ ਨੂੰ ਸੋਟੀ ਰੱਖ ਕੇ ਵਿਦਵਾਨ ਬਣਾ ਦਿੱਤਾ। ਸੁਦਰਸ਼ਨ ਪਦ ਦੇ ਅਨੇਕਾਂ ਅਰਥ ਹੈ। ਇੱਕ ਅਰਥ ਦੇ ਵਿੱਚ ਛੇ ਗੰਢਾਂ ਵਾਲਾ ਇੱਕ ਡੰਡਾ, ਜਿਹੜੇ ਸੰਨਿਆਸੀ ਲੋਕ ਕੋਲ ਰੱਖਦੇ ਆ, ਔਰ ਜਿਹੜੀਆਂ ਮਾੜੀਆਂ ਹੁੰਦੀਆਂ ਨਾ, ਮਾੜੀਆਂ ਰੂਹਾਂ ਹੁੰਦੀਆਂ, ਭੂਤਾਂ ਪ੍ਰੇਤਾਂ ਨੂੰ ਇਹਦੇ ਨਾਲ ਦੂਰ ਕਰਦੇ ਆ। ਅਤੇ ਕਵੀ ਜੀ ਨੇ ਇਹ ਪਦ ਵਿੱਚ ਛਟੀ ਦਾ ਅਰਥ ਲਈ ਵਰਤਿਆ ਕਿ ਅਵਿਦਿਆ ਰੂਪੀ ਡੈਣ ਨੂੰ ਦੂਰ ਕਰ ਦਿੰਦੇ ਆ, ਹੱਥ ਧਾਰ ਹੱਥ ਵਿੱਚ ਲੈ ਕੇ ਪ੍ਰਾਪਤ ਕਰਕੇ, ਧਾਰਨਾ ਮੈਨੇ ਧਾਰਨਾ ਕਰਕੇ, ਜਿਹੜੇ ਸਤਿਗੁਰਾਂ ਦਰਸ਼ਨ ਕਰਕੇ ਔਰ ਜਿਨ੍ਹਾਂ ਦੇ ਸਪਰਸ਼ ਕਰਨਾ, ਜੀਵ ਸਾਰੇ ਦੈਵੀ ਸ਼ਾਸਤਰਾਂ ਦਾ ਜਿਹੜਾ ਤੱਤ ਦਾ ਗਿਆਨ ਆਤਮਾ ਦਾ ਪ੍ਰਾਪਤ ਕਰ ਲੈਂਦਾ। ਔਰ ਜਿਨ੍ਹਾਂ ਦੇ ਹੱਥ ਵਿੱਚ ਛਟੀ ਧਾਰਨ ਕੀਤੀ ਹੋਈ ਹੈ ਫੁੱਲਾਂ ਵਾਲੀ, ਐਸੇ ਧੰਨ ਜੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀ ਨੂੰ ਮੇਰੀ ਨਮਸਕਾਰ ਹੈ। ਹੋਰ ਵੀ ਅਰਥ ਮਹਾਂਪੁਰਖਾਂ ਨੇ ਕੀਤੇ ਹੈ। ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਕਹਿੰਦੇ ਛੋ ਦਰਸ਼ਨ ਤੋਂ ਸਾਰੇ ਦਰਸ਼ਨ ਸ਼ਾਸਤਰਾਂ ਦਾ ਤੱਤ ਗਿਆਨ ਪ੍ਰਾਪਤ ਹੋ ਜਾਂਦਾ। ਐਸੇ ਸੋਹਣੇ ਦਰਸ਼ਨ ਦੀ ਧਾਰਨਾ ਕਰਕੇ ਕਹਿੰਦੇ ਮੈਂ ਐਸੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਦੇ ਚਰਨ ਕਮਲਾਂ 'ਤੇ ਨਮਸਕਾਰ ਕਰਦਾ। ਤਥਾ ਧੰਨ ਜੀ ਗੁਰੂ ਹਰਿਕ੍ਰਿਸ਼ਨ ਦਰਸ਼ਨ ਕਰ ਲੈਣ, ਉਹਨਾਂ ਦੀ ਛੋ ਪ੍ਰਾਪਤ ਹੋਣ, ਸਾਰੇ ਦਰਸ਼ਨਾਂ ਦਰਸ਼ਨ ਮੈਨੇ ਗ੍ਰੰਥਾਂ ਦਾ ਗਿਆਨ ਮਿਲ ਜਾਂਦਾ। ਇਸ ਵਾਸਤੇ ਮਨਾ ਉਹਨਾਂ ਜਿਹੜੇ ਸੋਹਣੇ ਪਵਿੱਤਰ ਦਰਸ਼ਨ ਨੂੰ ਹਾਂਜੀ ਤੂੰ ਆਪਣੇ ਹੱਥਾਂ 'ਚ ਪ੍ਰਾਪਤ ਕਰ ਲੈ, ਉਹਨਾਂ ਦੇ ਚਰਨ ਨਮਸਕਾਰ ਕਰਕੇ ਤੈਨੂੰ ਛੋਹ ਪ੍ਰਾਪਤ ਹੋ ਜਾਏਗੀ। ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਇੱਕ ਹੰਕਾਰੀ ਪੰਡਿਤ ਦਾ ਹੰਕਾਰ ਦੂਰ ਕਰਨ ਲਈ ਕਨਪੜ ਦੇ ਸਿਰ 'ਤੇ ਹੱਥ ਫੜੀ ਸੋਟੀ ਦਾ ਸਪਰਸ਼ ਕਰਾ ਕੇ ਆਗਿਆ ਕਿ ਇਹਨਾਂ ਚਰਚਾ ਕਰ। ਜਿਹੜੇ ਪੰਡਿਤ ਨਾਲ ਚਰਚਾ ਕਰਕੇ ਉਹਨੂੰ ਜਿੱਤਿਆ। ਇਸ ਵਾਸਤੇ ਕਵੀ ਜੀ ਨੇ ਉਹ ਸਾਖੀ ਦ੍ਰਿਸ਼ਟਾਂਤ ਲੈ ਕੇ ਇਸ ਦੋਹਰੇ ਦੇ ਵਿੱਚ ਗੁੰਥਨ ਕੀਤਾ ਹੈ। ਇਸ਼ਟ ਦੇਵ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਮੰਗਲਾਚਰਨ ਕਰਦੇ ਹਨ। ਸੋਈ ਆ ਮਨ ਸਥਿਰ ਮਰਾਲ ਬਰਾਜ ਤਿਉਂ ਸਿੱਖ ਸ਼੍ਰੀ ਗੁਰੂ ਤੇਗ ਬਹਾਦਰ। ਹਾਂਜੀ ਕਹਿੰਦੇ ਜਿਸ ਤਰ੍ਹਾਂ ਮਾਨਸ ਮੈਨ ਮਾਨ ਸਰੋਵਰ, ਹੁਣ ਇਹ ਮਾਨ ਸਰੋਵਰ ਜਿਹੜੀ ਝੀਲ ਆ ਅਤੇ ਜਦੋਂ ਉਦੋਂ ਆ ਬਾਹਠ ਤਰੇੜ ਚੀਨ ਨੇ ਹਮਲਾ ਕੀਤਾ ਅਤੇ ਉਹ ਫਿਰ ਨਹੀਂ ਕਬਜ਼ਾ ਕਰ ਲਿਆ ਤਿੱਬਤ ਵਿੱਚ, ਅਤੇ ਉਹ ਹੁਣ ਉੱਧਰ ਆ ਗਈ ਹੈ ਆਪਣੇ ਸੇਵਾਦਾਰ ਪ੍ਰੀਤੀ ਗਈ ਸੀ ਨਾ ਮਾਨ ਸਰੋਵਰ, ਉੱਥੋਂ ਜਲ ਵੀ ਲੈ ਕੇ ਆਈ ਸੀ। ਸੋ ਇਸ ਵਾਸਤੇ ਅਤੇ ਮਾਨਸ ਤੀਰ ਮਰਾਲ ਵਿਰਾਜਤ ਅਤੇ ਮਾਨ ਸਰੋਵਰ, ਮਾਨਸ ਮੈਨੇ ਮਾਨ ਸਰੋਵਰ, ਮਰਾਲ ਮੈਨੇ ਹੰਸ। ਹਾਂਜੀ ਮਾਨ ਸਰੋਵਰ ਅਤੇ ਹੰਸਾਂ ਦਾ ਬਰਾਜਤ ਮੈਨੇ ਬਰਾਜਦੇ ਆ ਨਿਵਾਸ ਮੰਨਿਆ। ਹੰਸ ਦਾ ਅਰਥ ਬ੍ਰਹਮ ਗਿਆਨੀ ਵੀ, ਕਿਉਂਕਿ ਗੁਰੂ ਕੀ ਸੰਗਤ ਮਾਨ ਸਰੋਵਰ ਆ ਉੱਥੇ ਬ੍ਰਹਮ ਗਿਆਨੀ ਮਿਲਦੇ। ਇੱਕ ਵਾਰੀ ਧੰਨ ਧੰਨ ਬਾਬਾ ਜਵਾਲਾ ਮਹਾਰਾਜ ਕਹਿੰਦੇ ਅੱਜ ਕੱਲ੍ਹ ਭਾਈ ਭਖਾਰੀ ਜੀ ਵਰਗੇ ਗਿਆਨਵਾਨ ਨਹੀਂ ਮਿਲਦੇ। ਮਹਾਰਾਜ ਕਹਿੰਦੇ ਤੁਹਾਡੀਆਂ ਅੱਖਾਂ ਦੀ ਮੋਤੀਆ ਉਤਰਿਆ ਆ, ਤੁਹਾਨੂੰ ਕਿੱਥੋਂ ਦੱਸਣੇ ਹੈ। ਅੰਮ੍ਰਿਤਸਰ 'ਚ ਇੱਕੋ ਦਿਨ 30 ਬ੍ਰਹਮ ਗਿਆਨੀ ਦਿਖਾ ਲਏ। ਹਾਂ ਕੋਈ ਕਿਸੇ ਭੇਸ਼ ਫਿਰਦਾ ਕਿਸ ਕਹਿੰਦੇ ਗੁਰੂ ਰਾਮਦਾਸ ਦੀ ਨਗਰੀ ਖਾਲੀ ਥੋੜ੍ਹੀ ਹੋ ਸਕਦੀ, ਬਾਰੇ ਨਗਰੀਆਂ ਉੱਥੇ ਕੋਈ ਨਾ ਕੋਈ ਮਹਾਂਪੁਰਖ ਰਹਿੰਦੇ। ਇਸ ਵਾਸਤੇ ਕਹਿੰਦੇ ਜਿਵੇਂ ਮਾਨਸਰੋਵਰ ਦੇ ਕੰਢੇ ਦੇ ਹੰਸ ਰਹਿੰਦੇ, ਇਸ ਤਰ੍ਹਾਂ ਧੰਨ ਧੰਨ ਸਾਹਿਬ ਸ਼੍ਰੀ ਤੇਗ ਬਹਾਦਰ ਜੀ ਦੇ ਪਾਸ ਹੰਸਾਂ ਵਾਂਗ ਗਿਆਨਵਾਨ, ਹਾਂਜੀ ਤੱਤ ਵੇਤੇ ਗਿਆਨਵਾਨ ਜਿਹੜੇ ਗੁਰਸਿੱਖਾਂ ਰੂਪੀ ਹੰਸ ਬ੍ਰਹਮ ਗਿਆਨੀ ਰਹਿੰਦੇ। ਇਸ ਵਾਸਤੇ ਐਸਾ ਗਿਆਤ ਗੇ, ਹਾਂਜੀ ਜਿਹੜੇ ਗੇ ਵਸਤੂ ਨੂੰ ਜਾਣਨ ਵਾਲੇ ਹਨ, ਗਿਆਤਾ ਗਿਆਨ ਗੇ, ਗਿਆਨ ਉਹ ਚੀਜ਼ ਹੈ ਜਿਹਦੇ ਦੁਆਰਾ ਗੇ ਵਸਤੂ ਨੂੰ ਜਾਣਿਆ ਜਾਂਦਾ, ਉਹ ਗੁਰਸਿੱਖਾਂ ਰੂਪੀ ਹੰਸ ਭਾਈ ਪਾਰੋ ਜੀ ਵਰਗੇ ਬ੍ਰਹਮ ਗਿਆਨੀ, ਬਾਬਾ ਭਾਈ ਮਨੀ ਸਿੰਘ ਔਰ ਬਾਬਾ ਦੀਪ ਸਿੰਘ ਵਰਗੇ ਬ੍ਰਹਮ ਗਿਆਨੀ ਰਹਿੰਦੇ ਹੈ, ਪੰਜਾਂ ਪਿਆਰਿਆਂ ਵਰਗੇ ਚੌਂ ਸਾਹਿਬਜ਼ਾਦਿਆਂ ਵਰਗੇ। ਮਾਨਸ ਮਨ, ਮਨਸ ਇਸ ਵਾਸਤੇ ਸੰਸਕ੍ਰਿਤ ਜਿਹੜਾ ਹੈ ਅਤੇ ਮਨ ਮਾਨਸ ਮਨ ਦਾ ਵਾਚਕ ਵੀ ਮਨਸ, ਕਿਉਂਕਿ ਸੱਸੇ ਪੈਰ 'ਚ ਇਹ ਰਾਤੀ ਜਾ ਪਾ ਨਮੋ ਕਰ ਮੱਥਾ ਟੇਕ ਕੇ ਵਿਸਾਲ ਮੈਨੇ ਬਹੁਤ, ਇਹਦੀ ਮੁਰਾਦ ਕੀ ਹੈ। ਇਸ ਵਾਸਤੇ ਸੀਸ ਤੱਕ ਦੇ ਦਿੰਦੇ ਮਾਨਸ ਦੀ ਮਰਾਲ ਵਰਾਜ ਜਿੱਤਿਓ ਸਿੱਖ ਸ਼੍ਰੀ ਗੁਰੂ ਤੇਗ ਬਹਾਦਰ। ਜਿਵੇਂ ਮਾਨਸਰੋ ਦੇ ਕੰਢੇ ਭਾਈ ਸਾਹਿਬ ਕਹਿੰਦੇ ਹੰਸ ਰਹਿੰਦੇ ਨਾ, ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਸਾਧ ਸੰਗਤ ਵਿੱਚ ਹੰਸਾਂ ਵਰਗੇ, ਜਿਵੇਂ ਹੰਸ ਦੁੱਧ ਪਾਣੀ ਜੁਦਾ ਕਰ ਦਿੰਦਾ ਨਾ, ਅਤੇ ਸੱਚ ਝੂਠ, ਝੂਠ ਨੂੰ ਜੁਦਾ ਕਰਨ ਵਾਲੇ ਸੱਚ ਨੂੰ ਗ੍ਰਹਿਣ ਕਰਨ ਵਾਲੇ ਸਿੱਖ ਰਹਿੰਦੇ। ਮਾਨਸ ਮੈਂ ਤਰ ਧਿਆਨ ਨਮੋ ਕਰ ਰਾਖਬ ਧਰਮ ਵਿਸਾਲ ਬਹਾਦਰ। ਵਿਸਾਲ ਮੈਨੇ ਬਹੁਤ ਵੱਡਾ, ਮਾਨਸ ਮਨੁੱਖ ਦਾਹਨ ਸੱਜੇ ਪਾਸੇ, ਕਿਹਦੇ ਸੱਜੇ ਪਾਸੇ ਹੋਣ ਦੇ ਅਰਥ ਕੀ ਆ, ਅਨੁਕੂਲ ਹੋਣਾ, ਸਹਾਇਕ ਹੋਣਾ, ਪੱਖੀ ਹੋਣਾ। ਸੱਜੇ ਪਾਸੇ ਖੜਨ ਦਾ ਮਤਲਬ ਇਹਦਾ ਪੱਖੀ ਹੈ, ਖੱਬੇ ਹੋਵੇ ਕਿ ਤੋਂ ਉਲਟਿਆ। ਇਸ ਵਾਸਤੇ ਅਤੇ ਮਾਨਸ ਮੈਂ ਤਾਂ ਧਿਆਨ ਨਮੂ ਕਰ ਰਾਖਵ ਧਰਮ ਵਿਸਾਲ ਬਹਾਦਰ। ਐਸੇ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਮਨ 'ਚ ਧਿਆਨ ਧਾਰਨ ਕਰਕੇ ਨਮਸਕਾਰ ਕਰਕੇ ਜਿਹੜੇ ਧਰਮ ਦੀ ਰੱਖਿਆ ਕਰਨ ਵਾਲੇ ਆ ਅਤੇ ਬਹੁਤ ਹੀ ਵੱਡੇ ਬਹਾਦਰ ਹੋਏ, ਬਸਾਲ ਬਹਾਦਰ, ਰਾਖਵ ਧਰਮ, ਧਰਮ ਦੀ ਰੱਖਿਆ ਕਰਨ ਵਾਲੇ ਬਸਾਲ ਬਹੁਤ ਵੱਡੇ ਬਹਾਦਰ ਆ। ਉਹਨਾਂ ਨੂੰ ਮੇਰੀ ਨਮਸਕਾਰ। ਮਨ ਸਮੇਂ ਦਰ ਧਿਆਨ, ਮਨ 'ਚ ਧਿਆਨ ਕਰਕੇ, ਨਮੋ ਕਰਕੇ, ਨਮਸਕਾਰ ਕਰਕੇ, ਹਾਂਜੀ, ਉਹਨਾਂ ਦਾ ਪੂਜਨ ਕਰਦੇ ਹਾਂ। ਧਰਮ ਦੀ ਰੱਖਿਆ ਕਰਨ ਵਾਲੇ ਬਸਾਲ ਬਹੁਤ ਵੱਡੇ ਬਹਾਦਰ ਆ। ਬਹਾਦਰ ਬਹੁਤ ਹੋਏ ਆ, ਪਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਬਹਾਦਰ ਨੇ ਆਪਣਾ ਸੀਸ ਦੇ ਕੇ ਸਾਰੇ ਸੰਸਾਰ ਦਾ ਧਰਮ ਬਚਾ ਦਿੱਤਾ। ਮਾਨਸ ਦਾਹਨ ਜੇਬਿਦ ਦਾਹਨ, ਦਾਹਨ ਦੋਸ਼ਨ ਹੋਤ ਸੁਹਾਦਰ। ਫਿਰ ਅੱਗੇ ਕਵੀ ਜੀ ਕੈਸਾ ਸੁੰਦਰ ਅਲੰਕਾਰ ਬਣਾਉਂਦੇ, ਦਾਹਨ ਸੱਜੇ ਪਾਸੇ, ਸੱਜੇ ਪਾਸੇ ਹੁਣ ਅਨੁਕੂਲ ਹੋਣਾ, ਸਾਹਿਬ ਹੋਣਾ, ਪੱਖੀ ਬਣ, ਬੇਦੀ ਬ੍ਰਹਮ, ਦਾਹਨ ਸਾੜਨ, ਨਾਸ਼ ਕਰਨਾ, ਦਾਹੁਣ ਦੋਸ਼ਨ, ਦੋਸ਼ਾਂ ਨੂੰ, ਦੁੱਖਾਂ ਨੂੰ। ਇਸ ਵਾਸਤੇ ਮਾਨਸ ਦਾਹਨ ਜੇਬਿਦ ਦਾਹਨ। ਹੁਣ ਕਵੀ ਜੀ ਅੱਗੇ ਦੱਸ ਰਿਹਾ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਦਾ, ਜੇ ਮਨ 'ਚ ਧਿਆਨ ਕਰੀਏ, ਨਮਸਕਾਰ ਕਰੀਏ, ਧਰਮ ਦੀ ਰੱਖਿਆ ਕਰਨ ਵਾਲੇ ਬਹੁਤ ਵੱਡੇ ਬਹਾਦਰ ਆ, ਫਿਰ ਉਹਨਾਂ ਦੇ ਪੱਖ ਦਾ ਹਾਂਜੀ ਲੋਕ ਪ੍ਰਲੋਕ 'ਚ ਐਸਾ ਅਸਰ ਆ ਕਿ ਜਿਹਨਾਂ ਮਨੁੱਖਾਂ ਦੇ ਉਹ ਪੱਖੀ ਬਣ ਗਏ ਨਾ ਮਹਾਰਾਜ, ਬ੍ਰਹਮਾ ਵੀ ਉਹਨਾਂ ਦਾ ਪੱਖੀ ਬਣ ਗਿਆ। ਬੇਦੀ ਸੰਸਾਰ ਵਿੱਚ ਦੋਸ਼ਾਂ ਦਾ, ਬੁਰਾਈਆਂ ਦਾ ਨਾਸ ਕਰਨ ਵਾਲੇ ਆ। ਜਿੱਥੇ ਸਿਮਰੋ ਹਾਂਜੀ ਹੋਤ ਸੁਹਾਦਰ, ਉੱਥੇ ਹਾਜ਼ਰ ਹੋ ਜਾਂਦੇ ਆ। ਦਾਹਨ ਦੋਸ਼ਨ, ਦੋਸ਼ਾਂ ਨੂੰ ਦਾਹਨ, ਨਾਸ ਕਰਨ ਵਾਲੇ ਆ। ਮਾਨਸ ਦਾਹਨ ਜੇਬਿਦ, ਹਾਂਜੀ ਦਾਹਨ ਮੈਨੇ ਜਿਹਦੇ ਦਹਿਣੇ ਪਾਸੇ ਹੋ ਜਾਣ, ਵਿਧੀ ਦਾਨ, ਵਿਧੀ ਵਧਾਤਾ ਵੀ ਉਹਨਾਂ ਦੇ ਪੱਖ ਵਿੱਚ ਹੋ ਜਾਂਦਾ ਹੈ। ਹਾਂਜੀ ਸਾੜਨ, ਨਾਸ਼ ਕਰਨ ਵਾਲਾ, ਉਹਨਾਂ ਦੇ ਦੋਸ਼ਾਂ ਨੂੰ ਦਾਹਨ ਕਰਨ ਵਾਲੇ ਆ। ਦਾਹਨ ਦੋਸ਼ਨ ਉਹ ਸੁਹਾਜ, ਦੋਸ਼ਾਂ ਦਾ ਦਾਹ ਨਾਸ਼ ਕਰਨ ਵਾਲੇ। ਹਾਂਜੀ ਵਿਧੀ ਦਾਹਨ ਮੈਨੇ, ਵਿਧੀ ਵੀ ਦਾਹਨ ਮੈਨੇ ਉਹਨਾਂ ਦੇ ਪੱਖ 'ਚ ਹੋ ਜਾਂਦਾ। ਦਾਹਨ ਦੋਸ਼ਨ ਹੋ ਸੁਹਾਜ, ਦੋਸ਼ਾਂ ਦਾ ਨਾਸ ਕਰਨ ਵਾਲੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ, ਜਿੱਥੇ ਚੇਤੇ ਕਰੋ, ਜਿੱਥੇ ਉਹਨਾਂ ਨੂੰ ਸਿਮਰੋ, ਹਾਜ਼ਰ ਹੋ ਜਾਂਦੇ। ਮਨ ਸਹੀ ਜਿਵੇਂ ਸੇਖ ਕਹੀ, ਸਤਨਾਮ ਭਜੋ ਮਿਲ ਸੰਤ ਮਹਾਦਰ। ਇਸ ਵਾਸਤੇ ਹੁਣ ਕਵੀ ਜੀ ਕਹਿੰਦੇ ਆ ਕਿ ਸੁਹਾਦਰ ਮੈਨੇ ਸੋ ਜਮਾ ਹਾਦਰ, ਭਲੀ ਪ੍ਰਕਾਰ ਹਾਜ਼ਰ, ਅਰਬੀ 'ਚ ਹਾਜ਼ਰ। ਮਨ ਸਹੀ, ਸਹੀ ਮੰਨ ਕੇ, ਦਰੁਸਤ ਮੰਨ ਕੇ, ਅਰਬੀ 'ਚ ਸਹੀ, ਸਹੀ ਹਾਂਜੀ ਸਹੀ ਨੂੰ ਕਹਿ ਦਿੰਦੇ ਮਹਾਦਰ, ਮਹਾਂਦਰ, ਵੱਡਾ ਦਰਵਾਜ਼ਾ। ਸੰਤ ਮਹਾਦਰ ਨੂੰ ਮੁਰਾਦ ਕੀ ਹੈ? ਗੁਰੂ ਕੀ ਸਾਧ ਸੰਗਤ, ਸੰਤਾਂ ਦੀ ਸੰਗਤ। ਇਸ ਵਾਸਤੇ ਹੁਣ ਕਵੀ ਜੀ ਅੱਗੇ ਕਹਿੰਦੇ ਆ ਕੈਸੇ ਆ, ਕਹਿੰਦੇ ਜਿਸ ਤਰ੍ਹਾਂ ਉਹਨਾਂ ਨੇ ਸਿੱਖਿਆ ਕਹੀ ਹੈ ਬਾਣੀ 'ਚ, ਉਹਨੂੰ ਦਰੁਸਤ ਮੰਨੋ, ਜੋ ਮਹਾਰਾਜ ਸਿੱਖਿਆ ਦਿੰਦੇ ਆ ਸਹੀ ਮੰਨੋ। ਜਿਹੜਾ ਸਤਸੰਗ ਦਾ ਉੱਚਾ ਦਰਵਾਜ਼ਾ ਨਾ, ਉਹਨੂੰ ਪ੍ਰਾਪਤ ਹੋ ਕੇ ਸਤਨਾਮ ਦਾ ਭਜਨ ਕਰੋ। ਮਨ ਸਹੀ ਜਿਵੇਂ ਸੀਖ ਕੇ, ਜਿਵੇਂ ਮਹਾਰਾਜ ਨੇ ਸਿੱਖਿਆ ਕਹੀ ਆ ਉਹਨੂੰ ਸਹੀ ਮੰਨੋ, ਉਹਦੇ 'ਤੇ ਅਮਲ ਕਰੋ, ਸਤਨਾਮ ਭਜੋ, ਸਤਨਾਮ ਦਾ ਭਜਨ ਕਰੋ। ਮਿਲ ਸੰਤ ਮਹਾਦਰ, ਮਿਲ ਕੇ ਹਾਂਜੀ ਸੰਤ ਮਹਾਦਰ, ਜਿਹੜੇ ਮਹਾਨ ਸੰਤ ਹਨ। ਸੰਤ ਮਹਾਦਰ ਤੋਂ ਮੁਰਾਦ ਕੀ ਹੈ? ਜਿਹੜੀ ਸੰਤਾਂ ਦੀ ਸੰਗਤ, ਸਤਸੰਗ ਆ ਉੱਥੇ ਉਸ ਦਾ ਨੂੰ ਪ੍ਰਾਪਤ ਹੋ ਕੇ ਸਤਨਾਮ ਦਾ ਭਜਨ ਕਰੋ। ਇਹ ਨਹੀਂ ਵੀ ਸੰਗ ਜਾ ਕੇ ਬੱਪਾ ਮਾਰੀ ਚਲੋ, ਨਿੰਦਿਆ ਚੁਗਲੀ ਕਰੀ ਚਲੋ, ਉੱਥੇ ਜਾ ਕੇ ਭਜਨ ਕਰੋ। ਹੁਣ ਇੱਥੇ ਕਵੀ ਜੀ ਸਤਿਗੁਰੂ ਨੂੰ ਗਿਆਨ ਦੇ ਦਾਤੇ ਆ, ਧਰਮ ਦੇ ਰੱਖੇ ਆ, ਲੋਕ ਪ੍ਰਲੋਕ ਦੇ ਰੱਖੇ ਆ, ਐਸਾ ਜਸ ਕਰਕੇ ਇਹ ਚੌਥੀ ਤੋਕ 'ਚ ਹੈ ਸ਼੍ਰੀ ਮੁੱਖ ਬਾਗ ਦਾ ਭਾਵ ਕਿਹਾ ਕਿ ਅਵਰ ਸਗਲ ਮਿਥਿਆਏ ਜਾਨੋ ਭਜਨ ਰਾਮ ਕੋ ਸਹੀ, ਇਹਦੀ ਵਿਆਖਿਆ ਕੀਤੀ ਹੈ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤ ਪੁਨੀਤ, ਇਹ ਮਹਾਰਾਜ ਦੇ ਬਚਨ ਹੈ ਨਾ, ਅਤੇ ਇਹਦੇ 'ਚ ਆਪ ਦੇ ਸੀਹ ਦੇਣ ਦੇ ਸਾਕੇ ਵੱਲ ਭਾਈ ਮਤੀ ਦਾਸ, ਭਾਈ ਦਿਆਲਾ, ਸਤੀ ਦਾਸ, ਹਾਂਜੀ ਇਹ ਪਰਮਹੰਸ ਪੈਦਾ ਕਰਨ ਵੱਲ, ਔਰ ਫਿਰ ਸਹਾਇਤਾ ਮੱਖਣ ਚਾਹ ਨੂੰ ਸਹਾਇਤਾ ਦੇਣ ਤੋਂ ਡੁੱਬਦਾ ਬੇੜਾ ਬੰਨੇ ਲਾਇਆ ਨਾ, ਐਸੀ ਜਿਹੜੀ ਉਪਜੀ ਹੈ ਇਹਦੇ 'ਚ ਸਿਫ ਸਲਾਹ ਦਾ ਵੀ ਰੰਗ ਮਾਰੇ ਨੇ, ਇਸ਼ਾਰੇ ਮਾਤਰ ਸਾਰਾ ਦੱਸ ਕੇ ਵੀ ਸਹਾਇਤਾ ਕਰਨ ਵਾਲੇ ਆ, ਅਤੇ ਜਿਹੜੇ ਉਹ ਕਸ਼ਮੀਰੀ ਪੰਡਿਤ ਆਏ ਉਹਨਾਂ ਦੀ ਵੀ ਸਹਾਇਤਾ ਕਰਨ ਵਾਲੇ। ਇਸ਼ਟ ਦੇਵ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮੰਗਲਾਚਰਨ ਕਰਦੇ ਹਨ। ਬਾਰਾ ਤੁਰਕਨ ਤੇਜ ਅਪਾਰਾ, ਪਾਰਾ ਧਰਮ ਹਿੰਦ ਵਿਸਤਾਰਾ, ਤਾਰਾ ਦਾਸ ਬਿਰਧ ਸੰਭਾਰਾ, ਭਾਰਾ ਜਸ ਕਲਗੀ ਧਰ ਭਾਰਾ। ਬਾਰਾ ਮੈਨੇ ਹਟਾਉਣਾ, ਦੂਰ ਕਰ ਦੇਣਾ, ਵਾਰਨ ਸੰਸਕ੍ਰਿਤ, ਰੋਕ ਦੇਣਾ, ਰੱਖਿਆ ਕਰਨੀ, ਦੂਰ ਕਰਨਾ, ਪਰੇ ਹਟਾਉਣਾ, ਜਿਵੇਂ ਕਿਸੇ ਦੇ ਉਲਰੇ ਕੁਸੋਨੂੰ ਨਾ ਉੱਥੇ ਰੋਕ ਲਿਆ ਜੇ, ਹਟਾਤਾ ਜੇ, ਤਨ ਬਾਬਾ ਕਰਮ ਸਿੰਘ ਸਾਹਿਬ ਦੇ ਪਠਾਣ ਆਉਂਦੇ ਸੀ, ਹੈਂ ਤਲਵਾਰਾਂ ਦਾ ਵਾਰ ਕਰਦੇ ਸੀ, ਪਰ ਪਰਮੇਸ਼ੁਰ ਉਹਨੇ ਪੱਖ ਸੀ, ਬਾਹਾਂ ਉੱਥੇ ਉਲਰੀਆਂ ਰਹਿ ਜਾਣੀਆਂ ਸੀ, ਥੱਲੇ ਨਾ ਸੁਣਦੀਆਂ। ਸੋ ਇਸ ਵਾਸਤੇ ਐਸਾ ਹੈ, ਕਹਿੰਦੇ ਪਾਰਾ ਮੈਨੇ ਪਾਲਿਆ, ਪ੍ਰਤ ਪਾਲਣਾ ਕੀਤੀ, ਵਿਸਤਾਰਾ ਮੈਨੇ ਫੈਲਾਇਆ, ਪ੍ਰਤ ਪਾਲਣਾ ਕੀਤੀ ਹੈ, ਤਾਰਾ ਤਾਰਿਆ, ਨਿਸਤਾਰਾ ਕਲਿਆਣ ਕੀਤੀ, ਵਾਰਾ ਮੈਨੇ ਬਾਲਾ। ਕਹਿੰਦੇ ਜਿਹਨਾਂ ਸਤਿਗੁਰਾਂ ਨੇ ਤੁਰਕਾਂ ਦਾ ਜਿਹੜਾ ਅਪਾਰ ਬਹੁਤ ਤੇਜ਼ ਸੀ ਨਾ, ਅਪਾਰਾ ਮੈਨੇ ਬਹੁਤ ਤੇਜ਼ ਤਪ ਸੀ ਤੁਰਕਾਂ ਦਾ, ਵਾਰਾ ਮੈਨੇ ਦੂਰ ਕਰ ਦਿੱਤਾ। ਔਰੰਗਜ਼ੇਬ ਮੇਰੇ ਕੁਸਕਦਾ ਸੀ, ਹੋਏ ਦੂਰ ਕਰਤਾ, ਖਾਲਸਾ ਪੰਥ ਦੀ ਸਿਰਜਣਾ ਕਰਤੀ, ਹੈਂ ਕਿੰਨੇ ਧਰਮ ਯੁੱਧ ਲੜੇ, ਸਾਰਿਆਂ ਸ਼ਿਕਸ਼ਤ ਦਿੱਤੀ ਉਹਨਾਂ ਨੂੰ, ਲੱਖਾਂ ਫੌਜਾਂ ਚੜ੍ਹ ਕੇ ਆਈਆਂ, ਹੈਂ ਜੀ ਸ਼ਰਮਿੰਦੇ ਹੋ ਮੁੜੀਆਂ। ਪਾਰਾ ਧਰਮ ਹਿੰਦ ਵਿਸਤਾਰਾਂ, ਫੇਰ ਹਿੰਦ ਧਰਮ ਨੂੰ ਪਾਲਿਆ, ਉਹਦਾ ਵਾਧਾ ਵੀ ਕੀਤਾ ਵਿਸਥਾਰ, ਅਤੇ ਅੱਜ ਕਿੱਥੋਂ ਲੱਜਣੇ ਸੀ, ਇਹਦਾ ਮੇ ਮਹਾਰਾਜ ਦੀ ਕਿਰਪਾ ਹੈ। ਤਾਰਾ ਦਾ ਸਮਿਰਦ ਸੰਭਾਰਾਂ, ਫਿਰ ਪਾਤਸ਼ਾਹ ਨੇ ਕਿ ਦਾਸਾਂ ਨੂੰ ਪਾਲਿਆ, ਆਪਣੇ ਬਿਰ ਧਰਮ ਨੂੰ ਸੰਭਾਲਿਆ, ਦਾਸਾਂ ਦਾ ਨਿਸਤਾਰਾ ਕੀਤਾ, ਉਹਨਾਂ ਨੂੰ ਤਾਰਨਾ ਕੀਤਾ, ਬਿਰਦ ਨੂੰ ਸੰਭਾਲਿਆ ਧਰਮ ਨੂੰ, ਭਾਰਾ ਜਸ ਕਲਗੀ ਦਰਬਾਰਾ, ਫਿਰ ਇਸ ਕਰਕੇ ਕਲਗੀ ਧਰ ਦਾ ਜਸ ਬਹੁਤ ਭਾਰਾ ਹੈ, ਮਹਾਨ ਜਸ ਹੈ। ਸੱਤ ਧਰਮ ਨੂੰ ਪਾਲਿਆ, ਹਿੰਦੁਸਤਾਨ ਜਿਹੜੇ ਜ਼ੁਲਮ ਹੇਠ ਮੁਰਝਾ ਰਹੇ ਸੀ, ਉਹਦੀ ਜਿਵੇਂ ਬਿਰਸ਼ ਲਹਿ ਲਹਾਉਂਦਾ ਨਾ, ਇਸ ਤਰ੍ਹਾਂ ਫੈਲਾਇਆ, ਆਪਣੇ ਬਿਰਦ ਨੂੰ ਸੰਭਾਲ ਕੇ ਦਾਸਾਂ ਨੂੰ ਪਾਲਿਆ ਹੈ। ਐਸੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ। ਹੁਣ ਅੱਜ ਤਾਂ ਸਾਡੇ ਸਿੱਖਾਂ ਵਿੱਚ ਹੀ ਐਸਾ ਕੋਹੜ ਪੈਦਾ ਹੋ ਗਿਆ, ਦਾੜੀ ਕੇਸ ਰੱਖਣੇ ਬੜੇ ਔਖੇ ਹੋ ਗਏ, ਇਸੇ ਤਰ੍ਹਾਂ ਮਾਈ ਸਰੀਰਾਂ 'ਚ ਵੀ ਕਮਜ਼ੋਰੀ ਹੈ, ਅੰਮ੍ਰਿਤ ਛਕਣਾ ਤਾਂ ਦੂਰ ਦੀਆਂ ਗੱਲਾਂ ਹੋ ਗਈਆਂ, ਹਾਂਜੀ, ਅਤੇ ਦਸਤਾਰ ਗੁਫਤਾਰ ਆਚਾਰ ਸਾਰੀਆਂ ਚੀਜ਼ਾਂ ਲੋਪ ਹੁੰਦੀਆਂ ਜਾ ਰਹੀਆਂ, ਭਾਵ ਭਾਗਾਂ ਵਾਲੇ ਆ ਜਿਨ੍ਹਾਂ ਦੇ ਮਹਾਰਾਜ ਮਿਹਰ ਕਰਦੇ। ਹੁਣ ਗਿਆਰਵਾਂ ਦਸਾਂ ਗੁਰਾਂ ਮੰਗਲ ਚਰਨ ਕਰਨ ਤੋਂ ਬਾਅਦ ਇਸ਼ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੰਗਲਾਚਰਨ ਕਰਦੇ ਹਾਂ। ਖਾਨੀ ਗਨ ਵਿਘਨੋ ਸੁਖ ਦਾਨੀ, ਦਾਨੀ ਜਿਸ ਹੈ ਸਰਾਹ ਸਮਾਨੀ, ਔਰ ਮਾਨੀ ਤੀਨ ਲੋਕ ਸਰਬ ਸਰਬਾਨੀ, ਬਾਨੀ ਸਿਮਰ ਸੁਮਤ ਮਹਾਨੀ। ਹੁਣ ਇੱਥੇ ਕਥਨ ਕਰਦੇ, ਗਨ ਮੈਨੇ ਸਾਰੇ, ਵਿਘਨੋ ਮੈਨੇ ਵਿਘਨਾਂ ਦੀ, ਸੁਖ ਦਾਨੀ, ਦਾਨੀ ਮੈਨੇ ਦਾਨਾਂ ਲੋਕ, ਵਿਦਵਾਨ ਜਿਹੜੇ ਪੰਡਿਤ ਲੋਕ ਆ, ਫਾਰਸੀ 'ਚ ਦਾਨਾ ਕਹਿੰਦੇ ਆ, ਅਤੇ ਹਿੰਦੀ ਵਾਲੇ ਸੰਸਕ੍ਰਿਤ ਵਾਲੇ ਪੰਡਿਤ ਕਹਿੰਦੇ ਆ, ਗੱਲ ਉਹੀ ਹੈ। ਸੋ ਇਸ ਵਾਸਤੇ ਐਸਾ ਹੈ, ਅਤੇ ਮਾਨੀ, ਹਾਂਜੀ ਮਾਨੀ ਗਈ ਤਿੰਨਾਂ ਲੋਕਾਂ 'ਚ, ਇਹ ਬਾਣੀ ਐਸੀ ਹੈ। ਹੁਣ ਕਵੀ ਜੀ ਮਹਾਰਾਜ ਦੱਸਦੇ ਆ, ਕਹਿੰਦੇ ਗੁਰੂ ਗ੍ਰੰਥ ਸਾਹਿਬ ਬਾਣੀ ਕੈਸੀ ਹੈ, ਸਾਰੇ ਵਿਘਨਾਂ ਨੂੰ ਨਾਸ ਕਰਨ ਵਾਲੀ। ਹਾਨੀ ਗਨ, ਗਨ ਮੈਨੇ ਸਮੂਹ, ਹਾਂਜੀ ਹਾਨੀ ਮੈਨੇ ਨਾਸ ਕਰਦੀ, ਵਿਘਨ ਸਾਰੇ ਵਿਘਨਾਂ ਨੂੰ ਨਾਸ ਕਰਦੀ ਹੈ। ਸੁਖਦਾਨੀ, ਸੁਖ ਦੇਣ ਵਾਲੀ ਹੈ। ਦਾਨੀ ਜਿਸ ਹੈ ਸਰਾਹ ਸਮਾਨੀ, ਫਿਰ ਕੈਸੀ ਹੈ ਦਾਨੇ ਲੋਕ ਜਿਹੜੇ ਆ, ਜਿਹਦੀ ਸਤਿਕਾਰ ਦੇ ਨਾਲ ਉਸਤ ਕਰਦੇ ਆ, ਸਰਾਹੇ 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 ਮੈਨੇ ਉਸਤ ਕਰਦੇ ਆ, ਸਲੋਤਾ ਕਰਦੇ ਆ, ਵਡਿਆਈ ਕਰਦੇ ਆ, ਔਰ ਅਤੇ ਮਾਨੀ ਤਿੰਨ ਲੋਕ ਸਰਬਾਨੀ, ਅਤੇ ਤਿੰਨਾਂ ਲੋਕਾਂ ਦੇ ਵਿੱਚ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਾਣੀ ਹੈ, ਸਰਬ ਤੋਂ ਸਾਰਿਆਂ ਤੋਂ ਪ੍ਰਮਾਣਿਕ ਮੰਨੀ ਹੈ, ਗੁਰਬਾਣੀ ਦਾ ਪਾਠ, ਹਾਂਜੀ ਅਤੇ ਜਿਹੜੀ ਆਤਮਾ ਵਿਛਾਣੀ ਬੁੱਧੀ ਦੀ, ਇਹ ਵੱਡੀ ਦਾਤਾਰ ਦੇਣ ਵਾਲੀ ਹੈ। ਬਾਣੀ ਸਿਮਰ, ਜਿਹੜੀ ਬਾਣੀ ਦਾ ਸਿਮਰਨ ਕਰਦੇ, ਸੁਮਤ ਮਹਾਨੀ, ਸ੍ਰੇਸ਼ਟ ਮਤ ਦੇਣ ਵਾਲੀ ਹੈ। ਬਾਣੀ ਮੈਨੇ ਬਾਣੀ, ਸਰਬਾਨੀ ਮੈਨੇ ਸਾਰਿਆਂ ਤੋਂ ਹੀ, ਮਾਨੀ ਮੰਨੀ ਗਈ ਹੈ, ਇਹਨੂੰ ਤਸਲੀਮ ਕੀਤਾ, ਮੰਨ ਲਿਆ, ਤਸਲੀਮ ਕਰਨਾ ਹੁੰਦਾ ਮੰਨ ਲੈਣਾ। ਇਸ ਵਾਸਤੇ ਕਹਿੰਦੇ ਆ ਜਿਹੜੀ ਬਾਣੀ ਪ੍ਰਮਾਣਿਕ ਮੰਨੀ ਗਈ ਹੈ, ਇਹ ਬਾਣੀ ਦਾ ਪਾਠ ਐਸਾ, ਇਹ ਗਿਆਨ ਵਾਲੀ ਬੁੱਧੀ ਨੂੰ ਦੇਣ ਵਾਲੀ ਹੈ। ਮਾਨੀ ਤੀਨ ਲੋਕ ਸਰਬਾਨੀ, ਤਿੰਨਾਂ ਲੋਕਾਂ 'ਚ ਸਾਰਿਆਂ ਨੇ ਮੰਨਿਆ, ਬਾਣੀ ਸਿਮਰ ਸਮਤ ਮਹਾਨੀ, ਜਿਹੜੀ ਬਾਣੀ ਦਾ ਸਿਮਰਨ ਕਰਦੇ ਆ, ਸ੍ਰੇਸ਼ਟ ਮਤ ਦੇਣ ਵਾਲੀ ਹੈ। ਸੋ ਕੁਦਰਤੀ ਇਹਦੇ 'ਚ ਹੁਣ ਜਿਹੜੀ ਰਾਸ ਚੱਲੀ ਹੈ, ਦੂਜੀ ਕਵੀ ਮਹਾਰ ਪਹਿਲਾ ਅੰਸੂ ਹੈ, ਅਤੇ ਇਹਦੇ ਵਿੱਚ ਇਹ ਦਸਾਂ ਗੁਰੂਆਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੰਗਲਾਚਰਨ ਕਰਕੇ ਫਿਰ ਅੱਗੇ ਸ਼ੁਰੂ ਕਰਨਗੇ। ਇਸ ਵਾਸਤੇ ਹੁਣ ਅੱਗੇ ਜੇ ਅਰਥਾਂ ਦੂਸਰਿਆਂ 'ਚ ਮਹਾਨ ਬਾਣੀ ਸਿਮਰ, ਮਹਾਨ ਬਾਣੀ ਦਾ ਸਿਮਰ ਸੁਮਤ, ਗੁਰਬਾਣੀ ਪੜ੍ਹ ਕੇ ਸ੍ਰੇਸ਼ਟ ਮਤ ਹੋ ਜਾਂਦੀ ਹੈ, ਮੈਲੀ ਮਤ ਜਿਹੜੀ ਦੂਰ ਹੋ ਜਾਂਦੀ ਹੈ। ਇਸ ਵਾਸਤੇ ਜਿੰਨੀਆਂ ਉੱਪਰ ਸਿਫਤਾਂ ਲਿਖੀਆਂ, ਭਾਵ ਕੀ ਹੈ, ਇਹ ਗੁਰਬਾਣੀ, ਬਾਣੀ ਦਾ ਅਰਥ ਸਾਰਦਾ ਵੀ ਲਾਉਂਦੇ ਆ, ਸੁਰਸਤੀ, ਹਾਂਜੀ, ਇਹ ਸਾਰਦਾ ਦਾ ਜਿਹੜਾ ਜ਼ਿਕਰ ਕੀਤਾ ਅਗਲੇ ਛੰਦਾਂ 'ਚ ਵੀ। ਇਸ ਵਾਸਤੇ ਇਸ ਗੁਰਬਾਣੀ ਜਿਹੜੀ ਹੈ ਇਹਦੀ ਸਲੋਤਾ ਕਰਦੇ ਆ ਕਵੀ ਜੀ ਨੇ, ਬਾਣੀ ਨੂੰ ਗੁਰੂ ਦਾ ਰੂਪ ਵੀ ਮੰਨਿਆ। ਇਸ ਵਾਸਤੇ ਐਸੇ ਕਵਿਤ ਵੀ ਕਵੀ ਜੀ ਨੇ ਲਿਖੇ, ਸੁਧਾ ਕੀ ਤਰੰਗਣੀ ਸੀ ਰੋਗ ਭਰਮ ਭੰਗਣੀ ਹੈ, ਹਾਂਜੀ, ਇਹ ਸੁਧਾ ਅੰਮ੍ਰਿਤ ਦੀਆਂ ਤਰੰਗਣੀ ਲਹਿਰਾਂ ਆ, ਰੋਗਾਂ ਨੂੰ ਭਰਮਾਂ ਨੂੰ ਭੰਗਣੀ ਨਾਸ ਕਰਨ ਵਾਲੀ ਹੈ। ਮਹਾਂ ਸਵੇਤ, ਮਹਾਨ ਸਵੇਤ ਉੱਜਲ ਰੰਗ ਪੈਦਾ ਕਰਨ ਲਈ ਮਹਾਨ ਮਨ ਮਾਨੀ ਹੈ, ਮਹਾਨ ਆ ਮਨ ਵਿੱਚ ਮੰਨੀ ਜਾਂਦੀ ਹੈ, ਮੰਨਣ ਵਾਲੀ ਹੈ। ਕਦੋਂ ਜੇ ਹੰਸਣੀ ਸੀ, ਇਹ ਹੰਸਦੀ ਨਹੀਂ, ਮਾਨਵ ਤੰਸਨੀ, ਹਾਂਜੀ, ਅਤੇ ਜਿਹੜਾ ਹੈ ਮਾਨਸ, ਜਿਹੜਾ ਮਨੁੱਖ ਹੈ, ਇਹਨੂੰ ਗਿਆਨਵਾਨ ਕਰਨ ਵਾਲੀ ਗੁਨੀਨ, ਸਾਰੇ ਗੁਣਾਂ ਨੂੰ ਪ੍ਰਸੰਸਨੀ, ਪ੍ਰਸੰਸ਼ਾ, ਵਡਿਆਈ ਪੈਦਾ ਕਰਨ ਵਾਲੀ, ਜੱਗ ਵਿੱਚ ਸਰਬ ਜਗ ਜਨ ਸਾਰਿਆਂ ਨੇ ਜੱਗ ਨੇ ਜਾਣਿਆ, ਕਦੋਂ ਚੰਦ ਚਾਂਦਨੀ ਸੀ, ਇਸ ਤਰ੍ਹਾਂ ਜਾਣੋ, ਚਾਂਦੀ ਚੰਨ ਪ੍ਰਕਾਸ਼ ਕਰਨ ਵਾਲੀ, ਮੋਹ ਕਾਮ ਮੰਦਣੀ, ਮੋਹ ਰੂਪੀ ਕਾਮ ਧੁੱਪ ਨੂੰ ਮੰਦ ਕਰਨ ਵਾਲੀ, ਦੂਰ ਕਰਨ ਦੀ, ਔਰ ਹਿਰਦੇ ਕੀ ਆਨੰਦਨੀ, ਹਿਰਦੇ ਨੂੰ ਆਨੰਦ ਦੇਣ ਵਾਲੀ ਹੈ, ਸਦੀਵ ਸੁੱਖ, ਸਦਾ ਸੁੱਖ ਦੇਣ ਵਾਲੀ ਹੈ, ਹਾਂਜੀ, ਪ੍ਰੇਮ ਪਟਰਾਨੀ ਸਿਆਣੀ ਹੈ, ਪ੍ਰੇਮ ਦੀ ਪਟਰਾਣੀ ਹੈ, ਬੜੀ ਸਿਆਣੀ ਹੈ, ਗਿਆਨ ਕੀ ਜਨਨ ਜਾਨੀ, ਗਿਆਨ ਨੂੰ ਪੈਦਾ ਕਰਨ ਵਾਲੀ ਜਾਣੀ ਹੈ, ਔਰ ਗੁਣੀ ਭਨੀ, ਗੁਣੀਆਂ ਨੇ ਇਹ ਗੱਲ ਕਹੀ, ਬਣੀ ਤਾਂ ਕਿ ਗੁਰੂ ਗੁਰਬਾਣੀ ਹੈ, ਗੁਣੀ ਭਨੀ ਬਣੀ, ਹੈਂ, ਗੁਰੂਆਂ ਨੇ ਇਸ ਇਹ ਜਿਹੜੀ ਬਾਣੀ ਹੈ ਇਸ ਤਰ੍ਹਾਂ ਕਿਹਾ ਤਾਂ ਕਿ ਗੁਰਬਾਣੀ, ਇਹ ਜਿਹੜੀ ਗੁਰੂ ਦੀ ਬਾਣੀ ਇਹ ਐਸੇ ਗੁਣਾਂ ਵਾਲੀ ਹੈ। ਐਸਾ ਵੀ ਇਹ ਕਵਿਤ ਜਿਹੜਾ ਆ ਲਿਖਿਆ ਆ, ਹਾਂਜੀ, ਹੰਸਾਂ ਦੀ ਨਿਆਈ, ਜਿਹੜੀ ਪਰਮ ਹੰਸਣੀ ਦੀ ਨਿਆਈ, ਇਸ ਵਾਸਤੇ ਇਹ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਦਾ ਮੰਗਲ ਕੀਤਾ। ਹੁਣ ਕਵੀ ਸੰਕੇਤ ਜਿਹੜਾ ਮਰਯਾਦਾ ਦਾ ਮੰਗਲ ਕਰਦੇ ਆ, ਕਿਉਂ ਕਵੀ ਲੋਕ ਜਿਹੜੇ ਆ ਉਹਨਾਂ ਦਾ ਵੀ ਆਪਣਾ ਨਿਯਮ ਹੁੰਦਾ। ਸੰਸਕ੍ਰਿਤ 'ਚ ਭਾਅ ਦਾ ਅਰਥ ਕੀ ਹੈ, ਹਾਂਜੀ, ਚਮਕ ਵੀ ਹੁੰਦੀ ਹੈ, ਸੋਭਾ ਆ, ਚਾਨਣਾ ਆ, ਸੂਰਜ ਆ, ਕਿਰਨ ਆ, ਭਾਅ ਦਾ ਅਰਥ, ਤਾਰਾ ਅਰਥ ਵੀ ਕਰਦੇ, ਡਿੰਗਲ ਭਾਸ਼ਾ ਵਿੱਚ ਭੈ ਤਾਰਾ ਅਰਥ ਜਿਹੜਾ ਇਹ ਵੀ ਆਇਆ ਹੈਗਾ। ਹੁਣ ਇੱਥੇ ਸਾਰਦਾ, ਕਿਉਂਕਿ ਜਿਹੜੇ ਕਵੀ ਲੋਕ ਆ ਉਹ ਫਿਰ ਸਾਰਦਾ ਦਾ ਜ਼ਰੂਰ ਕਰਦੇ, ਕਿਉਂਕਿ ਉਹਨਾਂ ਨੂੰ ਬਾਗਰਾ ਚੰਦ ਦੇਣ ਦਾ ਬਲ ਦਿੰਦੀ ਹੈ ਨਾ, ਇਸ ਕਰਕੇ ਫਿਰ ਨਿਯਮ ਦੀ ਪਾਲਣਾ ਕਰਦੇ। ਚੌਪਈ ਸਾਰਦ ਵਰਦਾ ਸੁਮਤ ਵ ਸਾਰਦ, ਸਾਰਦ ਮੈਨੇ ਸਾਰਦਾ ਸਰਸਵਤੀ, ਹਾਂਜੀ, ਔਰ ਵਰਦਾ ਮੈਨੇ ਵਰਦਾਤੀ ਹੈ, ਵਿਸ਼ਾਰਦ ਚਤਰ ਪ੍ਰਸਿੱਧ ਜਾਂ ਮਸ਼ਹੂਰ ਹੈ ਸੰਸਕ੍ਰਿਤ ਵਿਸ਼ਾਰਦ। ਇਸ ਵਾਸਤੇ ਸਾਰਦ ਵਰਦਾ ਸੁਮਤ ਵ ਸਾਰਦ, ਇਹ ਸਾਰਦ ਜਿਹੜੀ ਸਾਰਦਾ ਸਰਸਵਤੀ ਹੈ, ਵਰਦਾ ਵਰਦਾਤਾ ਹੈ, ਵਰਦਾ ਦਾਵੇਨੇ ਦਾਤਾ ਵਰ ਦੇਣ ਵਾਲੀ, ਸੁਮਤ ਵਸਾਰਦ ਚਤਰ ਸ੍ਰੇਸ਼ਟ ਮਤ ਨੂੰ ਦੇਣ ਵਾਲੀ, ਸਾਰਦ ਚੰਦ ਬਦਨ ਭੇ ਭਾਰਦ। ਇਸ ਵਾਸਤੇ ਜਿਹੜੀ ਸਾਰਦਾ ਇਹ ਸੂਕਤੇ ਦੀ ਰੁੱਤ ਵਿੱਚ, ਸਾਰਦ ਸਰਦ ਰੁੱਤ ਜਿਹੜੀ, ਹਾਂਜੀ, ਸਾਰਦੀ ਕੱਤੇ ਦੀ ਪੁੰਨਿਆ, ਹਾਂਜੀ, ਪੁੰਨਿਆ ਹੁੰਦੀ ਨਾ ਅਤੇ ਖਿੜਿਆ ਹੁੰਦਾ ਪੂਰਾ ਚੰਦ ਨੂੰ, ਸਾਰਦ ਚੰਦ ਚੰਦਰਮਾ ਦੀ ਨਿਆਈ, ਬਦਨ ਭੇ ਭਾਰਦ, ਇਹਦਾ ਜਿਹੜਾ ਭਾਰਦ ਮੈਨੇ ਭਾਰਦ ਸੋਭਾ ਨੂੰ ਰੱਦ ਕਰ ਦਿੰਦਾ, ਭਾਵ ਕਿ ਚੰਦ ਦੀ ਸੋਭਾ ਨੂੰ ਮਾਤ ਕਰ ਰਿਹਾ ਹੈ। ਸੰਸਕ੍ਰਿਤ ਭਾ ਸੋਭਾ, ਰੱਦ ਹੁੰਦਾ ਘੱਟ ਦੇਣਾ, ਰੱਦ ਨਮ ਦੰਦਾਂ ਦਾ ਵੀ ਹੁੰਦਾ, ਹਾਂਜੀ, ਤਾਰਿਆਂ ਵਰਗੇ ਚਿੱਟੇ, ਭਾਵ ਭਾ ਤਾਰਾ, ਰੱਦ ਮੈਨੇ ਦੰਦ। ਇਸ ਵਾਸਤੇ ਕਵੀ ਜੀ ਕਹਿੰਦੇ ਆ ਕਿ ਇਹਦਾ ਸੋਭਾ ਐਸੀ ਹੈ ਚੰਦਰਮਾ ਦੇ ਪ੍ਰਕਾਸ਼ ਨਾਲ ਵੀ ਮਹਾਨ ਦੱਸ ਰਿਹਾ ਹੈ। ਸਾਰਦ ਵਰਨੀ ਤਨ ਦੁੱਤ ਨਾਰਦ, ਅਤੇ ਇਹਦਾ ਜਿਹੜਾ ਆਪਣੇ ਵਰਨ ਰੰਗ ਤਨ ਦਾ ਦੁੱਤ ਬੜਾ ਸੁੰਦਰ। ਇਸ ਪ੍ਰਕਾਰ ਫਿਰ ਦਾਰਦ ਹਰਤਾ ਦਾਸਨ ਸਾਰਦ, ਦਰਿੱਦਰ ਨੂੰ ਹਰਤਾ ਨਾਸ ਕਰਨ ਲਈ ਦਾਸਨ ਸਾਰਦ। ਪਾਰਦ ਮੈਨੇ ਹੁੰਦਾ ਪਾਰਾ, ਪਾਰੇ ਦੇ ਰੰਗ ਤੋਂ ਵੀ ਚਿੱਟਾ ਪਾਉਣਾ, ਜਿਹੜਾ ਲੁੱਸ ਲੁੱਸ ਕਰਨਾ, ਪ੍ਰਗਟ ਹੋਣਾ। ਵਰਨੀ ਮੈਨੇ ਰੰਗ ਦੀ ਹੈ, ਦੁੱਤ ਮੈਨੇ ਇਹਦੀ ਜਿਹੜੀ ਕ੍ਰਾਂਤੀ ਖੂਬਸੂਰਤੀ ਹੈ। ਨਾਰਦ ਇੱਕ ਮੁਨੀ ਹੋਇਆ ਨਾ, ਜਿਹੜਾ ਵਿਸ਼ਨੂੰ ਦਾ ਗਵੱਈਆ ਹਰ ਵੇਲੇ ਉਹ ਬੀਣਾ ਲੈ ਕੇ ਰਹਿੰਦਾ ਕੋਲ, ਉਹਦਾ ਰੰਗ ਵੀ ਚਿੱਟਾ ਰੱਖਦੇ। ਇਸ ਕਰਕੇ ਨਾਰ ਦੇ ਨਾਮ ਵਰਤਿਆ, ਜਿਹੜਾ ਮਨੁੱਖਾਂ ਨੂੰ ਸਿੱਖਿਆ ਦੇਵੇ। ਨਾਰ ਜਮਾਂ ਦਾ ਮਨੁੱਖਾਂ ਨੂੰ ਦੇਣ ਵਾਲਾ ਸਿੱਖਿਆ, ਉਹਨੂੰ ਨਾਰਦ ਕਹਿ ਦਿੰਦੇ। ਅੱਜ ਕੱਲ੍ਹ ਵੀ ਜਿਹੜਾ ਬਹੁਤੀ ਚਤਰਾਈ ਕਰੇ ਨਾ, ਕਹਿੰਦੇ ਤਾਂ ਨਾਰਦ ਹੀ ਆ, ਹੈਂ, ਅਤੇ ਨਾਰਦ ਕਈ ਸ਼ੈਤਾਨ ਦਾ ਵੀ ਵਰਤ ਲੈਂਦੇ ਆ, ਅਤੇ ਇਸ ਵਾਸਤੇ ਜਿਹੜਾ ਜ਼ਿਆਦਾ ਸ਼ੈਤਾਨੀ ਕਰੇ ਉਹਨੂੰ ਵੀ ਨਾਰਦ ਕਹਿ ਦਿੰਦੇ ਆ। ਇਸ ਦਾਰਦਵੇਂ ਨੇ ਦਿਨ ਦਿਨ ਸਾਰਦਵੇਂ ਨੇ ਸ੍ਰੇਸ਼ਟਤਾ ਦੀ ਦਾਤੀ ਹੈ। ਹੁਣ ਸੰਸਕ੍ਰਿਤ ਵਿੱਚ ਸਾਰ ਜਮਨ ਦਾ, ਸਾਰਵੇਂ ਨੇ ਸ੍ਰੇਸ਼ਟਤਾ, ਇਹਨੂੰ ਦਾਮੇ ਨੇ ਦੇਣ ਵਾਲੀ ਹੈ। ਸ੍ਰੇਸ਼ਟਤਾ ਹੀ ਕੀ ਦਿੰਦੀ ਹੈ? ਵਿੱਦਿਆ, ਵਿਗਿਆਨ ਦਾ ਜਿਹੜਾ ਤੱਤ ਬਲ, ਵੀਰਤਾ, ਸੂਰਵੀਰਤਾ ਦਾ ਆਦਿਕ ਜਿਹੜੇ ਦਾਮੇ ਨੇ ਦਾਤੀ ਹੈ। ਹੁਣ ਸਮੁੱਚੇ ਅਰਥਾਂ ਵਿੱਚ ਕਰਾਂਗੇ। ਕਹਿੰਦੇ ਚੰਗੀ ਬੁੱਧੀ ਦੇ ਵਾਰ ਦੇਣ ਵਿੱਚ ਜਿਹੜੀ ਸਰਸਵਤੀ ਹੈ ਬੜੀ ਪ੍ਰਸਿੱਧ ਹੈ, ਔਰ ਜਿਹਦਾ ਜਿਹੜਾ ਮੁੱਖ ਹੈ ਉਹ ਬੜਾ ਮਹਾਨ ਸੁੰਦਰ, ਜਿਵੇਂ ਸਰਦੁਰ ਚੰਦਰਮਾ ਦੀ ਜਿਹੜੀ ਸੋਭਾ ਆ ਉਹਨੂੰ ਮਾਤ ਕਰ ਦੇਣ ਵਾਲਾ, ਔਰ ਜਿਹਦਾ ਪਾਰੇ ਵਰਗਾ ਚਿੱਟਾ ਲੁਸ ਲੁਸ ਕਰਦਾ ਹੈ, ਔਰ ਜਿਹਦੇ ਤਨ ਦੀ ਦੁੱਤ ਮੈਨੇ ਨਾਰਦ ਵਰਗੀ, ਹਾਂਜੀ, ਸੋਭਾ ਆ, ਬੜੀ ਕੁਸ਼ਲਤਾ ਹੀ ਹੈ, ਦਾਸਾਂ ਦਿਲ ਦੂਰ ਕਰਨ ਵਾਲੀ ਹੈ, ਸ੍ਰੇਸ਼ਟ ਇਹ ਦਾਤੀ ਹੈ। ਇਸ ਵਾਸਤੇ ਮੁੱਖ ਕੀ ਹੈ? ਜਿਹਦਾ ਅਰਥ ਸਰਦੁਰ ਦੇ ਚੰਦ ਵਾਂਗ ਅਤੇ ਦੰਦ ਜੀ ਦੇ ਤਾਰੇ ਵਾਂਗ ਚਿੱਟੇ ਚਮਕੀਲੇ ਹਨ। ਇਸ ਵਾਸਤੇ ਇਹ ਸੁਰਸਤੀ ਦੇਵੀ ਦਾ ਮੰਗਲਾਚਰਨ ਕੀਤਾ ਹੈ। ਹੁਣ ਅੱਗੇ ਬੇਨਤੀ ਕਰਨਗੇ, ਕਿਉਂਕਿ ਜਦੋਂ ਕੋਈ ਕੰਮ ਸ਼ੁਰੂ ਕੀਤਾ ਜਾਏ ਮੱਧ ਜਾਂ ਸੰਪੂਰਨਤਾ 'ਤੇ ਅਰਦਾਸ ਹੁੰਦੀ ਹੈ ਕਿ ਜਿਹੜਾ ਕੰਮ ਮੈਂ ਕਰਦਾ ਸਫਲਤਾ ਦਿਓ। ਹੁਣ ਐਡਾ ਵੱਡਾ ਕੰਮ ਕਰਨਾ, ਜਿਹੜਾ ਸੀ ਇੱਕ ਸਮੁੰਦਰ ਵਿੱਚ ਛਾਲ ਮਾਰਨ ਸੀ, ਦਸਾਂ ਗੁਰੂਆਂ ਦਾ ਇਤਿਹਾਸ ਪੰਥ ਦਾ ਲਿਖਣਾ, ਕੋਈ ਛੋਟਾ ਕੰਮ ਥੋੜ੍ਹੀ ਸੀ। ਇਸ ਵਾਸਤੇ ਹੁਣ ਉਹ ਬਿਨਾਂ ਬੇਨਤੀ ਕਰਦੇ ਆ। ਦੋਹਰਾ ਕਰ ਸਬਨ ਪਦ ਬੰਦਨਾ ਧਰ ਪਰ ਧਰ ਕਰ ਸੀਸ, ਕਹਿੰਦੇ ਮੈਂ ਸਾਰੇ ਹੀ ਸਤਿਗੁਰਾਂ ਦੇ ਮਹਾਂਪੁਰਖਾਂ ਦੇ, ਹਾਂਜੀ, ਚਰਨ ਕਮਲਾਂ ਦੇ ਵਿੱਚ ਮੈਂ ਆਪਣਾ ਸੀਸ ਧਰ ਕੇ ਨਮਸਕਾਰ ਕਰਦਾ। ਧਰਤੀ ਉੱਤੇ ਧਰਮੇ ਨੇ, ਧਰਤੀ ਉੱਤੇ ਸੀਸ ਧਰ ਕੇ, ਉੱਪਰ ਗਏ ਸਾਰਿਆਂ ਦੇ ਜਿੰਨੇ ਗੁਰੂਆਂ ਦੇ ਨਾਂ ਲਏ ਨਾ, ਸਾਰਿਆਂ ਦੇ ਚਰਨਾਂ 'ਤੇ ਮੱਥਾ ਟੇਕ ਕੇ, ਇਹ ਜਿਹੜੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਥਾ ਹੈ ਉਹਦੀ ਮੈਂ ਰਚਨਾ ਕਰਦਾ। ਰਚੋ ਕਥਾ ਸਤਿਗੁਰੂ ਕੀ ਬਿਘਨ ਹਰੋਂ ਜਗਦੀਸ਼, ਹੇ ਵੇ ਜਗਦੀਸ਼ ਮਾਲਕ ਪਰਮੇਸ਼ਰ ਜੀ, ਸਾਰੇ ਬਿਘਨ ਦੂਰ ਕਰ ਦਿਓ। ਹੁਣ ਦੇਖੋ ਬੱਚਾ ਸਾਰਾ ਹਾਲ ਪੜ੍ਹਦਾ ਰਹੇ, ਇਮਤਿਹਾਨ ਦੇ ਦਿਨ ਬਿਮਾਰ ਹੋ ਜਾਏ ਅਤੇ ਗਿਆ, ਕਿਉਂਕਿ ਉੱਦਣ ਹੀ ਰਿਜ਼ਲਟ ਨਿਕਲਣਾ ਸੀ ਨਾ। ਇਸੇ ਤਰ੍ਹਾਂ ਹੀ ਹੁਣ ਐਡਾ ਵੱਡਾ ਗ੍ਰੰਥ ਸ਼ੁਰੂ ਕਰ ਲਿਆ, ਹੁਣ ਡਾਕਟਰ ਭਾਈ ਵੀਰ ਸਿੰਘ ਸਾਹਿਬ ਬੜੀ ਕਿਰਪਾ ਕਰ ਗਏ, ਪਰ ਦੇਖ ਲਓ ਟੀਕਾ ਸ਼ੁਰੂ ਕੀਤਾ ਸੀ ਉਹ ਸੰਪੂਰਨ ਨਹੀਂ ਕਰ ਸਕੇ, ਵਿੱਚ ਹੀ ਚਲੇ ਗਏ। ਜਿੱਥੇ ਕਰ ਜਾਂਦੇ ਇਹ ਕਮਾਲ ਸੀ ਜੋ ਉਹਨਾਂ ਦੇ ਅਰਥ ਆ, ਕਿਉਂਕਿ ਉਹਨਾਂ ਦੇ ਨਾਨਾ ਜੀ ਸੰਪਰ ਦੇ ਟਕਸਾਲੀ ਵਿਦਵਾਨ ਸੀ ਨਾ, ਇਸ ਵਾਸਤੇ ਉਹਨਾਂ ਨੂੰ ਘਰ 'ਚੋਂ ਹੀ ਇਹ ਦਾਤ ਮਿਲੀ। ਸੋ ਇਸ ਵਾਸਤੇ ਅਤੇ ਬਾਕੀ ਪਰਮੇਸ਼ਰ ਵੱਲ ਵੀ ਅਗੋਚਰੀ ਬੁੱਧ ਸੀ, ਹਾਂਜੀ, ਗੁਰਮੁਖੀ ਵਿੱਦਿਆ ਨੂੰ ਇੱਕ ਨਵਾਂ ਰੂਪ ਦੇ ਗਿਆ। ਕਿੰਨੇ ਨਾਵਲ, ਨਾਨਕ ਪ੍ਰਕਾਸ਼, ਕਲਗੀਧਰ ਚਮਤਕਾਰ, ਦਸ਼ਮੇਸ਼ ਚਮਤਕਾਰ, ਅਸ਼ਟਗੁਰ ਚਮਤਕਾਰ, ਕੁਝ ਬਾਣੀਆਂ ਦੇ ਜੁਦੇ ਜੁਦੇ ਟੀਕੇ ਕਰ ਗਏ, ਪਰ ਗੁਰੂ ਗ੍ਰੰਥ ਸਾਹਿਬ ਕਿਉਂਕਿ ਬਹੁਤ ਖੁੱਲ੍ਹੇ ਪਲਾਟ 'ਚ ਚਲੇ ਗਏ ਨਾ, ਕਿੰਨਾ ਚੰਗਾ ਹੁੰਦਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਸੰਪੂਰਨ ਕਰਕੇ ਹੋਰ ਪਾਸੇ, ਪਰ ਉਹਨਾਂ ਨੇ ਫਿਰ ਬਹੁਤ ਵਿਸਥਾਰ ਵੱਲ ਚਲੇ ਗਏ। ਪਰ ਉਹ ਜਿੰਨਾ ਕਰ ਗਏ ਬਹੁਤ ਸ਼ਲਾਘਾਯੋਗ ਹੈ, ਬੜੀ ਕਿਰਪਾ ਕਰਕੇ ਗਏ। ਸੋ ਇਸ ਵਾਸਤੇ ਹੋਰ ਪਰਪਕਾਰ ਦੇ ਕੰਮ ਬਹੁਤ ਕਰ ਗਏ, ਯਤੀਮਖਾਨੇ ਖੋਲ੍ਹਣੇ, ਹਾਂਜੀ, ਬਿਰਧ ਆਸ਼ਰਮ ਖੋਲ੍ਹਣੇ, ਆ ਹੇਮਕੁੰਡ ਟਰੱਸਟ, ਇੱਕ ਨਹੀਂ ਬੜੇ ਉਹਨਾਂ ਦੇ ਪਰਪਕਾਰ ਦੇ ਕੰਮ ਕੀਤੇ ਉਹਨਾਂ ਮਹਾਂਪੁਰਖਾਂ ਨੇ, ਅਤੇ ਸਿਮਰਨ ਵਿੱਚ ਵੀ ਰੰਗੇ ਹੋਏ ਸੀ ਡਾਕਟਰ ਸਾਹਿਬ ਭਾਈ ਵੀਰ ਸਿੰਘ ਸਾਹਿਬ। ਸੋ ਇਸ ਵਾਸਤੇ ਹੁਣ ਦੇਖੋ ਕਵੀ ਜੀ ਉਹਨਾਂ ਨੇ ਆ ਟਿੱਪਣ ਵੀ ਲਿਖਿਆ ਇਹਦੇ 'ਤੇ ਜਿੱਥੇ ਕੋਈ ਹੈ। ਸੋ ਇਸ ਵਾਸਤੇ ਪਰ ਹੁਣ ਜਿਹੜਾ ਆਹ ਕੰਮ ਆ ਇਹਦਾ ਬਹੁਤ ਵੱਡਾ ਕੰਮ ਆ, ਦਸਾਂ ਗੁਰੂਆਂ ਦਾ ਇਤਿਹਾਸ ਬਹੁਤ ਔਖਾ ਹੈ। ਕਹਿੰਦੇ ਸਾਰਿਆਂ ਦੇ ਧਰਤੀ 'ਤੇ ਸੀਸ ਰੱਖ ਕੇ ਚਰਨਾਂ 'ਤੇ ਨਮਸਕਾਰ ਕਰਦਾ ਹਾਂ। ਰਚੋ ਕਥਾ ਸਤਿਗੁਰੂ ਕੀ ਬਿਘਨ ਹਰ ਹਮ ਜਗਦੀਸ਼, ਸਤਿਗੁਰਾਂ ਕਥਾ ਦੀ ਰਚਨਾ ਕਰਾਂਗਾ। ਕਾਵਿ ਰਚਨਾ ਦੇਣੀ ਫਿਰ ਹੋਰ ਵੀ ਬਹੁਤ ਔਖਾ, ਹਾਂਜੀ, ਨੌ ਰਸ ਭਰਨੇ, ਸਾਰੇ ਛੰਦਾਬੰਦੀ ਦਾ ਵਰਣਨ ਕਰਨਾ, ਅੱਜ ਤਾਂ ਹੁਣ ਬਹੁਤ ਸੌਖਾ ਕਿਸੇ ਦੀ ਨਿੰਦਿਆ ਕਰਨੀ, ਪਰ ਜੋ ਕੰਮ ਕਰਕੇ ਦਿਖਾਇਆ ਗਿਆ ਜਿਹੜੇ ਦਿਨ ਰਾਤ ਜੰਮਿਆ ਉਹ ਹੀ ਜੰਮਿਆ, ਉਹ ਸੰਤੋਖ ਸਿੰਘ ਹੀ ਹੈ। ਐਡਾ ਵੱਡਾ ਮਹਾਨ ਕਾਰਜ ਇਹ ਉਹਦੇ ਵਿਰਸੇ ਵਿੱਚ ਆਇਆ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਬਿਰਤਾਂਤ। ਸ਼੍ਰੀ ਗੁਰੂ ਨਾਨਕ ਦੇਵ, ਸ਼੍ਰੀ ਗੁਰੂ ਅੰਗਦ ਸਾਹਿਬ, ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਬਿਰਤਾਂਤ ਪ੍ਰਸੰਗ ਰਚਿਓ ਛੰਦ ਸੁੰਦਰ ਵਿਖੇ ਸੁਣੋ ਪਠਿਓ ਜਿਸ ਭਾਂਤ। ਸੁੰਦਰ ਛੰਦਾਂ ਦੀ ਰਚਨਾ, ਹਾਂਜੀ, ਇਹਨਾਂ ਵਿੱਚ ਸੁਣਿਓ, ਜਿਹੜੇ ਤਰੀਕੇ ਨਾਲ ਪੜ੍ਹਿਓ। ਤਿੰਨ ਗੁਰਾਂ ਦੀ ਕਥਾ ਰਚ ਹੈ ਜਥਾ ਮਤਮੋਹ, ਤਿੰਨਾਂ ਗੁਰਾਂ ਦੀ ਕਥਾ ਰਚੀ ਹੈ ਜਿੰਨੀ ਮੈਨੂੰ ਮੱਤ ਦਿੱਤੀ ਸੀ ਉਸ ਪ੍ਰਕਾਰ। ਆਪ ਚਾਦਰ ਅਵਤਾਰ ਕੀ ਕਰੋ ਜਿਸ ਵਿਧ ਹੋਏ। ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਸਾਹਿਬ, ਧੰਨ ਗੁਰੂ ਅੰਮ੍ਰਿਤ ਸਾਹਿਬ, ਹੁਣ ਕਹਿੰਦੇ ਚੌਥੇ ਅਵਤਾਰ ਸ਼੍ਰੀ ਗੁਰੂ ਨਾਨਕ ਦੇਵ ਦੇ, ਉਹਨਾਂ ਦੀ ਕਥਾ ਕਰ ਰਹੇ ਹਾਂ। ਜਿਹੜੀ ਵਿਧੀ ਨਾਲ ਹੋਏਗੀ ਉਹ ਕਰਾਉਣ ਕਰਨ ਵਾਲੇ ਆਪੇ ਹੀ ਹੈ। ਸਭ ਸੰਤਨ ਆ ਕੇ ਕਰੋ ਬੇਨਤੀ ਗਿਣਤੀ ਛੋਰ, ਸਾਰੀਆਂ ਗਿਣਤੀਆਂ ਮੈਨੂੰ ਛੱਡ ਕੇ ਸਾਰੇ ਸੰਤ ਮਹਾਂਪੁਰਖ ਜਿਹੜੇ ਗਿਆਨਵਾਨ ਆ ਉਹਨਾਂ ਅੱਗੇ ਮੈਂ ਬੇਨਤੀ ਕਰਦਾ ਕਿ ਮੈਨੂੰ ਤੁਸੀਂ ਆਸ਼ੀਰਵਾਦ ਦਿਓ। ਛੋਰ ਕਥਾ ਹੋਏ ਅੰਤ ਲੋ ਬੰਦੋਂ ਯੁਗ ਕਰ ਜੋਰ। ਇਸ ਵਾਸਤੇ ਛੋਰ ਮੈਨੇ ਸੰਪੂਰਨ, ਛੋਰ ਕਿਸੇ ਅਰਸ਼ਾਂ ਦੀ ਵਿਅਕਤੀ ਦੇ ਕੌਤਕਾਂ ਨੂੰ ਕਿਸੇ ਖੂਬਕੂਰਤੀ ਨੂੰ ਕਾਵਿ ਰਚਨਾ 'ਚ ਵਰਨ ਕਰਨ ਦਾ ਰੰਗ ਜਿਹੜਾ ਭੂਮੀ 'ਤੇ ਨਾਟ ਕਰਨਾ, ਸੰਸਕ੍ਰਿਤ ਵਿੱਚ ਹੁੰਦਾ ਸ਼ੌਰਜ, ਹਾਂਜੀ, ਇਹ ਬਹੁਤ ਔਖਾ ਆ। ਇਸ ਵਾਸਤੇ ਕਹਿੰਦੇ ਕਿ ਮੈਂ ਸਾਰੀਆਂ ਸੋਚਾਂ ਛੱਡ ਕੇ ਦੋਵੇਂ ਹੱਥ ਜੋੜ ਕੇ ਸੰਤ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ। ਛੋਰ ਕਥਾ ਕਿ ਜਿਹੜੇ ਅਰਸ਼ੀ ਵਿਅਕਤੀਆਂ ਦੀ ਕਥਾ ਅੰਤ ਤੱਕ ਸੰਪੂਰਨ ਹੋਵੇ। ਛੋਰ ਮੈਨੇ ਅਰਸ਼ੀ ਵਿਅਕਤੀ, ਧਰਤੀ ਦੇ ਬੰਦਿਆਂ ਦੀ ਗੱਲ ਕਰਨੀ ਔਖੀ ਹੈ ਅਤੇ ਉਹਨਾਂ ਦੀ ਤਾਂ ਬਹੁਤ ਔਖੀ। ਇਹ ਕਹਿੰਦੇ ਕਥਾ ਆਰੰਭ ਕਰਾਂਗੇ, ਇੱਥੇ ਦੇ ਮੰਗਲ ਸੰਪੂਰਨ ਹੋਏ ਹੈ ਅਤੇ ਉਹਨਾਂ ਅਰਦਾਸ ਬੇਨਤੀ ਕੀਤੀ ਹੈ ਕਿ ਮੇਰੇ 'ਤੇ ਮਿਹਰ ਕਰੋ, ਮੈਨੂੰ ਆਸ਼ੀਰਵਾਦ ਦਿਓ, ਮੈਂ ਚੌਥੇ ਸਤਿਗੁਰਾਂ ਦੀ ਕਥਾ ਜਿਹੜੀ ਹੈ ਉਹਨੂੰ ਆਰੰਭ ਕਰ ਸਕਾਂ। ਇਸ ਵਾਸਤੇ ਉਹ ਹੁਣ ਆਪਾਂ ਅਗਲੇ ਪ੍ਰਸੰਗਾਂ ਸ਼ੁਰੂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।